ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਕਰੀ ਸਤਸੰਗ ਜੀਓ ਓ ਮਨ ਬਿਤਿਆ ਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਤਿਆ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਮੁੜ ਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਉਸ ਪਰਮਾਤਮਾ ਦੀ ਕਿਰਪਾ ਸਦਕਾ ਇਸ ਮਾਨਸ ਸਰੀਰ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਕਿਉਂਕਿ ਜਦੋਂ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਦੋਂ ਉਸ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਤੇ ਤਾਂ ਜਾ ਕੇ ਇਸ ਮਨ ਨੂੰ ਇਹ ਮਾਨਸ ਸਰੀਰ ਪ੍ਰਾਪਤ ਹੁੰਦਾ ਹੈ। ਕਿਉਂਕਿ ਮਾਨਸ ਸਰੀਰ ਵਡਮੁੱਲੀ ਦਾਤ ਹੈ, ਐਸੀ ਵਡਮੁੱਲੀ ਦਾਤ ਹੈ ਕਿ ਪਿਛਲਿਆਂ ਸਰੀਰਾਂ ਅੰਦਰ ਇਹ ਮਨ ਭਟਕਦਾ ਹੋਇਆ ਹਰ ਪਲ ਇਸ ਸਰੀਰ 'ਚ ਪਹੁੰਚਣ ਦੀ ਕਾਮਨਾ ਕਰਦਾ ਹੈ, ਹਰ ਪਲ ਉਸ ਸਰੀਰ ਵਿੱਚ ਬੈਠਾ ਇਸ ਸਰੀਰ ਦੀ ਪ੍ਰਾਪਤੀ ਦੀ ਅਰਦਾਸ ਕਰਦਾ ਹੈ। ਬਾਣੀ 'ਚ ਪੜ੍ਹ ਕੇ ਦੇਖੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਕਰਦੇ ਨੇ ਕਰਮਹੀਨ ਧੰਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਜਿਹੜਾ ਮਨ ਆ ਇਹ ਉਸ ਅਕਾਲਪੁਰਖ ਪਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੈ ਕਿ ਇਹ ਅਕਾਲਪੁਰਖ ਹੈ ਪਰਮਾਤਮਾ ਮੇਰੀ ਵਾਰੀ ਕਦੋਂ ਆਵੇਗੀ, ਵਾਰੀ ਦਾ ਭਾਵ ਸਮਾਂ, ਕਿਹੜਾ ਸਮਾਂ ਜਿਸ ਸਮੇਂ 'ਚ ਮੈਂ ਤੇਰੇ 'ਚ ਲੀਨ ਹੋ ਸਕਦਾ ਉਹ ਸਮਾਂ ਮੇਰਾ ਕਦੋਂ ਆਏਗਾ। ਅਤੇ ਉਸ ਅਕਾਲਪੁਰਖ ਪਰਮਾਤਮਾ ਨੇ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਜਦੋਂ ਉਹਨੂੰ ਮਾਨਸ ਦਾ ਸਰੀਰ ਪ੍ਰਾਪਤ ਹੋਇਆ ਤੇ ਉਹ ਅਕਾਲਪੁਰਖ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਇਸ ਨੂੰ ਸਮਝਾਉਣ ਲਈ ਆਇਆ। ਗੁਰੂ ਸਰਬਨ ਕੌਣ ਆ? ਗੁਰੂ ਸਰਬਨ ਪਰਮਾਤਮਾ ਦਾ ਦੂਜਾ ਰੂਪ ਆ। ਤੇ ਗੁਰੂ ਸਰਬਨ ਸਮਝਾਉਣ ਲੱਗੇ ਇਸ ਮਨ ਨੂੰ, ਕਹਿਣ ਲੱਗੇ ਭਈ ਪ੍ਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਸ ਮਨ ਨੂੰ ਸਮਝਾਉਣ ਲੱਗੇ ਕਹਿੰਦੇ ਹੇ ਮਨਾ ਬਈ ਤੈਨੂੰ ਹੁਣ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਮਨ ਸਵੀਕਾਰ ਕਰਦਾ ਕਿ ਮੈਨੂੰ ਹੋ ਗਿਆ। ਤੇ ਫਿਰ ਗੁਰੂ ਸਾਹਿਬ ਨੂੰ ਸਮਝਾਉਂਦੇ ਆ ਕਹਿੰਦੇ ਮਨਾ ਇਹ ਜਿਹੜਾ ਤੈਨੂੰ ਸਰੀਰ ਪ੍ਰਾਪਤ ਹੋਇਆ ਨਾ ਤੂੰ ਜਿਹੜੀ ਵਾਰੀ ਮੰਗਦਾ ਸੀ ਨਾ ਮੈਨੂੰ ਕਦੋਂ ਵਾਰੀ ਮਿਲੇਗੀ ਪਰਮਾਤਮਾ ਚ ਲੀਨ ਹੋਣ ਦੀ? ਕਹਿੰਦੇ ਉਹ ਪਰਮਾਤਮਾ ਚ ਲੀਨ ਹੋਣ ਦੀ ਤੇਰੀ ਵਾਰੀ ਆ ਗਈ, ਤੇਰਾ ਸਮਾਂ ਆ ਗਿਆ। ਹੁਣ ਵਿਚਾਰ ਇਸ ਚੀਜ਼ ਦੀ ਕਰਨੀ ਹੈ ਕਿ ਸਮਾਂ ਤੇ ਸਾਡਾ ਆ ਗਿਆ ਉਸ ਪਰਮਾਤਮਾ ਚ ਲੀਨ ਹੋਣ ਦਾ। ਪਰ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਲੀਨ ਹੋਣ ਲਈ ਸਾਨੂੰ ਉਪਰਾਲਾ ਕਰਨਾ ਪੈਣਾ, ਸਾਨੂੰ ਗੁਰੂ ਦੇ ਚਰਨ ਫੜਨੇ ਪੈਣੇ ਆ, ਸਾਨੂੰ ਗੁਰੂ ਦੇ ਲੜ ਲੱਗਣਾ ਪੈਣਾ ਹੈ ਤੇ ਸਾਨੂੰ ਗੁਰੂ ਸਾਹਿਬਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਪੈਣਾ। ਜਿੰਨਾ ਚਿਰ ਅਸੀਂ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਨਹੀਂ ਚੱਲਾਂਗੇ, ਜਿੰਨਾ ਚਿਰ ਅਸੀਂ ਗੁਰੂ ਸਾਹਿਬਾਂ ਦੇ ਆਖੇ ਨਹੀਂ ਲੱਗਾਂਗੇ, ਬੇਸ਼ੱਕ ਭਾਵੇਂ ਸਾਨੂੰ ਵਾਰੀ ਮਿਲ ਗਈ ਹੈ ਤੇ ਗੁਰੂ ਰੂਪ ਪਿਆਰੀ ਸਤਿ ਸੰਗਤ ਜੀ ਫਿਰ ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ, ਆਪਣੇ ਫਰਜ਼ ਨੂੰ ਸਮਝਣਾ ਪੈਣਾ ਤੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜ ਕੇ ਸਾਨੂੰ ਭਗਤੀ ਕਰਨੀ ਪੈਣੀ, ਬੰਦਗੀ ਕਰਨੀ ਪੈਣੀ ਹੈ। ਜੇ ਸਾਡੇ ਜੀਵਨ ਦੇ ਵਿੱਚ ਬੰਦਗੀ ਨਹੀਂ ਹੈ ਤੇ ਗੁਰੂ ਪਿਆਰਿਓ ਸਾਡਾ ਜੀਵਨ ਅਧੂਰਾ ਆ, ਸਾਡਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਕਿਉਂਕਿ ਬੰਦਗੀ ਦੇ ਨਾਲ ਹੀ ਸਾਡੇ ਮਨ ਦੀ ਮੈਲ ਜਿਹੜੀ ਹੈ ਨਾ ਜਨਮਾਂ ਜਨਮਾਂ ਦੀ ਚੜ੍ਹੀ ਉਹ ਧੁੱਪਣੀ ਹੈ, ਬਿਨਾਂ ਬੰਦਗੀ ਤੋਂ ਮੈਲ ਨਹੀਂ ਧੁੱਪਣੀ। ਤੇ ਅਸੀਂ ਇਹ ਜਨਮ ਜਿਹੜਾ ਸਾਨੂੰ ਮਿਲਿਆ ਨਾ ਇਹ ਮਿਲਿਆ ਕੇਵਲ ਤਾਂ ਕੇਵਲ ਆਪਣੇ ਕੀਤੇ ਕਰਮ ਤੇ ਪਾਪ ਜਿਹੜੇ ਅਸੀਂ ਪਿੱਛੇ ਕੀਤੇ ਹੋਏ ਹਨ ਉਹਨਾਂ ਨੂੰ ਧੋਣ ਦਾ ਸਾਨੂੰ ਮੌਕਾ ਮਿਲਿਆ। ਤੇ ਗੁਰੂ ਪਿਆਰੋ ਜੀ ਐਡੀ ਵੱਡੀ ਦਾਤ ਸਾਡੀ ਝੋਲੀ 'ਚ ਪਈ ਹੈ ਤੇ ਆਪਾਂ ਛੱਡ ਕੇ ਬੈਠੇ ਹਾਂ, ਆਪਾਂ ਛੱਡ ਕੇ ਬੈਠੇ ਹਾਂ। ਸਾਡੇ ਮਨ ਵਿੱਚ ਕੀ ਆ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਅਜੇ ਬਥੇਰੀ ਉਮਰ ਪਈ ਹੈ, ਬਥੇਰਾ ਸਮਾਂ ਪਿਆ ਹੈ। ਜਦੋਂ ਸਾਡੀ ਮਨ ਬਿਰਤੀ ਦੇ ਵਿੱਚ ਬਥੇਰੀ ਉਮਰ ਬਥੇਰਾ ਸਮਾਂ ਆ ਕੇ ਘਰ ਕਰਦਾ ਨਾ ਉਸ ਸਮੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹਦੇ ਪੜ੍ਹਦੇ ਅਸੀਂ ਲਾਪਰਵਾਹ ਹੋ ਜਾਂਦੇ ਹਾਂ। ਕਿਹੜੀ ਗੱਲੋਂ? ਉਹਦਾ ਕਾਰਨ ਹੈ। ਕਾਰਨ ਕੀ ਹੈ ਕਿ ਜਦੋਂ ਸਾਡੀ ਮਨ ਬਿਰਤੀ ਐਸੀ ਬਣ ਜਾਏਗੀ, ਜਿਹੜਾ ਇਨਸਾਨ 24 ਘੰਟੇ ਇਸ ਮੌਤ ਨੂੰ ਯਾਦ ਰੱਖਦਾ ਵੀ ਯਾਰ ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਣੀ ਹੈ, ਪਤਾ ਨਹੀਂ ਕਿਹੜੇ ਵੇਲੇ ਅਸੀਂ ਇਹ ਸਰੀਰ ਛੱਡ ਕੇ ਤੁਰ ਪੈਣਾ, ਫਿਰ ਜਦੋਂ ਗੁਰੂ ਚਰਨਾਂ ਵਿੱਚ ਬੈਠਦਾ ਗੁਰਬਾਣੀ ਪੜ੍ਹਦਾ ਨਾ ਤੇ ਉਹਦਾ ਗੁਰਬਾਣੀ 'ਚ ਚਿੱਤ ਜੁੜਦਾ, ਉਹਦੀ ਗੁਰਬਾਣੀ ਵੱਲ ਧਿਆਨ ਜੁੜਦਾ, ਉਹਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪੈਂਦੀ ਹੈ। ਕਿਹੜੀ ਗੱਲੋਂ? ਕਿ ਉਹਦੀ ਮਨ ਬਿਰਤੀ ਟਿੱਕ ਗਈ ਆ ਕਿ ਮੈਂ ਗੁਰਬਾਣੀ ਦੇ ਵਿੱਚੋਂ ਕੁਝ ਲੈਣਾ ਆ, ਕੁਝ ਲੱਭਣਾ। ਧਿਆਨ ਦੇਣਾ ਬਾਣੀ ਚ ਆਪਾਂ ਜੀ ਪੜ੍ਹਦੇ ਹਾਂ, ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਦੇਖੋ ਕਿੱਡਾ ਸੌਖਾ ਆ, ਪਰ ਵਿਚਾਰ ਕਰੀਏ ਇਹਦੀ ਆਪਾਂ। ਗੁਰੂ ਜੀ ਕਹਿਣ ਲੱਗੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵਿਚਾਰ ਕਰਨੀ ਆਪਾਂ ਇਹਦੀ। ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕੁੰਭੇ ਘੜੇ ਨੂੰ ਕਹਿੰਦੇ ਆ, ਕਹਿੰਦੇ ਘੜੇ ਵਿੱਚ ਜਿਹੜਾ ਪਾਣੀ ਹੈ ਨਾ ਵੱਜ ਸਕਦਾ, ਟਿਕ ਸਕਦਾ, ਖਲੋ ਸਕਦਾ ਇੱਕਦਮ ਤੇ। ਪਰ ਗੁਰੂ ਪਿਆਰਿਓ ਕਦੀ ਵਿਚਾਰ ਕਰਕੇ ਦੇਖਿਓ, ਉਸ ਪਾਣੀ ਨੂੰ ਰੋਕਣ ਦੀ ਤਾਕਤ ਘੜੇ ਕੋਲ ਆਈ ਕਿੱਥੋਂ? ਮਿੱਟੀ ਕੋਲ ਤਾਕਤ ਨਹੀਂ ਹੈਗੀ, ਠੀਕ ਹੈ ਬਈ। ਅੱਗੇ ਗੁਰੂ ਜੀ ਨੇ ਕੀ ਕਹਿ ਦਿੱਤਾ, ਕਹਿੰਦੇ ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਜਿਹੜੀ ਮਿੱਟੀ ਸੀ ਨਾ, ਮਿੱਟੀ ਕੁੱਟ ਕੁੱਟ ਕੇ ਬਰੀਕ ਕਰ ਲਈ, ਕੁੱਟ ਕੁੱਟ ਕੇ ਬਰੀਕ ਕਰ ਲਈ, ਚੰਗੀ ਮਿੱਟੀ ਕੁੱਟੀ, ਕੁੱਟ ਕੁੱਟ ਕੇ ਬਰੀਕ ਕਰ ਲਈ, ਤੇ ਕੋਈ ਮੇਰੇ ਵਰਗਾ ਕਮਲਾ ਰਮਲਾ ਨਾ ਉਸ ਮਿੱਟੀ ਕੁੱਟੀ ਨੂੰ ਬਰੀਕ ਕਰੀ ਨੂੰ ਨਾ ਘੁੱਟੇ ਤੇ ਸ਼ੇਪ ਦੇਣ ਦੀ ਕੋਸ਼ਿਸ਼ ਕਰੇ, ਉਹ ਮਾੜੀ ਜਿਹੀ ਤੇ ਸ਼ੇਪ ਬਣ ਜਾਵੇ, ਉਹ ਫੇਟਾ ਜਾਵੇ। ਤੇ ਕੋਈ ਉਹਨੂੰ ਸਜਣ ਬਹਿੰਦਾ, ਕਹਿੰਦਾ ਕੀ ਬਣਾਉਣ ਡਿਆ? ਕਹਿੰਦਾ ਜੀ ਘੜਾ ਬਣਾਉਣ ਡਿਆ। ਤੇ ਉਹ ਸੱਜਣ ਕਹਿੰਦੇ ਪਿਆਰ ਨਾਲ, ਕਹਿੰਦੇ ਪੁੱਤਰ ਇਹ ਮਿੱਟੀ ਦਾ ਘੜਾ ਬਣ ਜਾਊਗਾ। ਤੋ ਅੱਗੋਂ ਪਿਆਰ ਨਾਲ ਕਹਿੰਦਾ ਜੀ ਹੋਰ ਘੜਾ ਬਣਨਾ ਕਹਦਾ? ਕਹਿੰਦੇ ਮਿੱਟੀ ਦਾ ਹੀ। ਕਹਿੰਦੇ ਫਿਰ ਮੈਂ ਮਿੱਟੀ ਦਾ ਤਾਂ ਬਣਾਉਣ ਡਿਆ। ਤੇ ਅੱਗੋਂ ਪਿਆਰ ਨਾਲ ਕਹਿੰਦੇ, ਕਹਿੰਦੇ ਪੁੱਤਰ ਬਣਨਾ ਮਿੱਟੀ ਦਾ ਹੀ ਹੈ, ਪਰ ਜਿੰਨਾ ਚਿਰ ਮਿੱਟੀ ਚ ਪਾਣੀ ਨਹੀਂ ਰਚਿਆ ਨਾ, ਇਹ ਮਿੱਟੀ ਛੇਪ ਚ ਨਹੀਂ ਆ ਸਕਦੀ। ਇਹ ਚ ਪਾਣੀ ਪਾ, ਮਿੱਟੀ ਚ ਪਾਣੀ ਪਾਇਆ ਤੇ ਧਿਆਨ ਦੇਣਾ, ਕੁਝ ਸਮਾਂ ਮਿੱਟੀ ਚ ਪਾਣੀ ਪਿਆ ਰਹਿੰਦਾ ਹੈ। ਜਦੋਂ ਮਿੱਟੀ ਚ ਪਾਣੀ ਪਿਆ ਰਿਹਾ, ਉਹ ਸਾਰਾ ਪਾਣੀ ਮਿੱਟੀ ਨੇ ਆਪਣੇ ਚ ਜੀਰ ਲਿਆ, ਸਮੋ ਲਿਆ। ਤੇ ਕੀ ਹੋਇਆ? ਮਿੱਟੀ ਗਿੱਲੀ ਹੋ ਗਈ। ਜਦੋਂ ਗਿੱਲੀ ਹੋ ਗਈ, ਫਿਰ ਇਹ ਮਿੱਟੀ ਨੂੰ ਆਪਾਂ ਜਿਹਨੂੰ ਕਹਾਣੀ ਕਹਿੰਦੇ ਜਾਂ ਆਪਾਂ ਗੁੰਨਣਾ ਕਹਿੰਦੇ, ਕੋਈ ਰੂਪ ਵੀ ਦੇ ਲਈਏ ਆਪਾਂ, ਉਹਨੇ ਮਿੱਟੀ ਨੂੰ ਗੁੰਨਾ। ਗੁੰਨਣ ਤੋਂ ਬਾਅਦ ਵਿੱਚ ਉਹ ਮਿੱਟੀ ਨੂੰ ਸ਼ੇਪ ਦੇਣ ਲੱਗਾ, ਜਿਹੜੀ ਸ਼ੇਪ 'ਚ ਲਈ ਜਾਵੇ ਉਹ ਸ਼ੇਪ 'ਚ ਆਈ ਜਾਵੇ। ਹੁਣ ਪਾਣੀ ਪਾਉਣ ਤੋਂ ਬਾਅਦ ਵਿੱਚ ਮਿੱਟੀ ਸ਼ੇਪ 'ਚ ਆ ਸਕਦੀ ਹੈ, ਬਿਨਾਂ ਪਾਣੀ ਤੋਂ ਮਿੱਟੀ ਸ਼ੇਪ 'ਚ ਨਹੀਂ ਆ ਸਕਦੀ। ਹੁਣ ਧਿਆਨ ਦੇਣਾ, ਜਿਹੜਾ ਪਾਣੀ ਮਿੱਟੀ 'ਚ ਪੈ ਗਿਆ, ਉਹ ਮਿੱਟੀ ਨੂੰ ਸ਼ੇਪ ਦੇਣ ਜੋਗਾ ਆ, ਕਿਸੇ ਦੀ ਪਿਆਸ ਮਿਟਾਉਣ ਜੋਗਾ ਨਹੀਂ। ਉਸ ਪਾਣੀ ਨੇ ਘੜੇ ਨੂੰ ਸ਼ੇਪ ਦੇ ਦਿੱਤੀ, ਘੜਾ ਬਣ ਗਿਆ। ਜਦੋਂ ਘੜਾ ਬਣ ਗਿਆ ਨਾ, ਫਿਰ ਘੜੇ ਵਿੱਚ ਪਾਣੀ ਪਾਇਆ ਗਿਆ। ਹੁਣ ਘੜਾ ਬਣ ਚੁੱਕਾ ਸੀ, ਉਹ ਸ਼ੇਪ ਲੈ ਚੁੱਕਾ ਸੀ, ਸੁੱਕ ਚੁੱਕਾ ਸੀ, ਪੱਕ ਚੁੱਕਾ ਸੀ। ਜਦੋਂ ਚ ਪਾਣੀ ਪਾਇਆ ਤਾਂ ਰੁਕ ਗਿਆ, ਇੱਕ ਜਗ੍ਹਾ ਤੇ ਪਾਣੀ ਵੱਜ ਗਿਆ। ਧੰਨ ਗੁਰੂ ਗੋਬਿੰਦ ਸਾਹਿਬ ਸਮਝਾਉਣ ਲੱਗੇ, ਕਹਿੰਦੇ ਭਾਈ ਗਿਆਨ ਕਾ ਬੱਧਾ ਮੰਨ ਰਹੇ। ਕਹਿੰਦੇ ਵੀ ਗੱਲ ਕਰੀ ਗੌਰ, ਬਿਨਾਂ ਪਾਣੀ ਤੋਂ ਮਿੱਟੀ ਛੇਪ ਨਹੀਂ ਆ ਸਕਦੀ, ਤੇ ਬਿਨਾਂ ਗਿਆਨ ਤੋਂ ਮਨ ਟਿਕ ਨਹੀਂ ਸਕਦਾ, ਮਨ ਬੱਝ ਨਹੀਂ ਸਕਦਾ। ਦੇਖੋ ਹੁਣ ਕਹਿਣ ਨੂੰ ਆਪਾਂ ਸਾਰੇ ਜਣੇ ਕਹਿੰਦੇ ਹਾਂ ਵੀ ਆਪਾਂ ਗੁਰੂ ਦੇ ਲੜ ਲੱਗੇ ਹਾਂ, ਆਪਾਂ ਗੁਰਬਾਣੀ ਪੜ੍ਹਦੇ ਹਾਂ। ਸਾਰੇ ਜਣੇ ਕਹਿੰਦੇ ਆਪਾਂ, ਕੋਈ ਇਹੋ ਜਿਹਾ ਜੀ ਨਹੀਂ ਮਿਲੂਗਾ ਜਿਹੜਾ ਆਪ ਜੀ ਨੂੰ ਕਹੂ ਮੈਂ ਗੁਰਬਾਣੀ ਨਹੀਂ ਪੜ੍ਹਦਾ ਜਾਂ ਮੈਂ ਗੁਰੂ ਦਾ ਸਤਿਕਾਰ ਨਹੀਂ ਕਰਦਾ। ਸਾਰੇ ਕਰਦੇ ਆ, ਪਰ ਵੱਡੀ ਗੱਲ ਸੋਚਣ ਵਾਲੀ ਹੈ ਕਿ ਆਪਾਂ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ। ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਮਿੱਟੀ ਚੋਂ ਕਿੰਨਾ ਪਾਣੀ ਲੰਘਦਾ, ਪਰ ਜੇ ਮਿੱਟੀ 'ਚ ਪਾਣੀ ਜੀਰੇ ਨਾ ਨਾ, ਤਾਂ ਮਿੱਟੀ ਤਬਦੀਲ ਨਹੀਂ ਹੋ ਸਕਦੀ, ਛੇਪ ਨਹੀਂ ਬਦਲ ਸਕਦੀ। ਤੇ ਧੰਨ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਤੂੰ ਗੁਰਬਾਣੀ ਜਿੰਨੀ ਮਰਜ਼ੀ ਪੜ੍ਹਦਾ, ਜਦੋਂ ਪਾਣੀ ਇੱਕ ਜਗ੍ਹਾ 'ਤੇ ਖਲੋਂਦਾ ਨਾ, ਫਿਰ ਮਿੱਟੀ 'ਚ ਜੀਰ ਜਾਂਦਾ ਅਤੇ ਮਿੱਟੀ ਪੋਲੀ ਹੋ ਜਾਂਦੀ ਅਤੇ ਤਬਦੀਲ ਹੋ ਸਕਦੀ, ਸ਼ੇਪ ਲੈ ਸਕਦੀ ਆ। ਕਹਿੰਦੇ ਜਦੋਂ ਗੁਰਬਾਣੀ ਤੇਰੇ ਅੰਦਰ ਖਲੋਵੇਗੀ, ਗੁਰਬਾਣੀ ਤੇਰੇ ਅੰਦਰ ਘਰ ਕਰੇਗੀ। ਹੁਣ ਧਿਆਨ ਦਿਓ, ਆਪਾਂ ਗੁਰਬਾਣੀ ਪੜ੍ਹਨ ਦੇ ਆਉਂਦੇ, ਸਾਡੇ ਮਨ ਵਿੱਚ ਘਰ ਨਹੀਂ ਕਰਦੀ ਕਿਹੜੀ ਗੱਲੋਂ? ਕੋਈ ਵੀ ਇਨਸਾਨ ਕਿਸੇ ਚੀਜ਼ 'ਚ ਪਾਣੀ ਪਾਉਣਾ ਚਾਹੁੰਦਾ, ਉਹਦੇ ਵਿੱਚ ਕੋਈ ਚੀਜ਼ ਹੋਰ ਪਈ ਹੈ ਅਤੇ ਪਾਣੀ ਨਹੀਂ ਟਿਕ ਸਕਦਾ, ਕਿਉਂਕਿ ਗੁਰਬਾਣੀ 'ਚ ਪੰਕਤੀ ਇਹ ਵੀ ਲਿਖੀ ਹੈ, ਠੀਕ ਹੈ। ਹਰ ਇੱਕ ਚੀਜ਼ ਗੁਰਬਾਣੀ ਦੇ ਅੰਦਰ ਲਿਖੀ ਹੈ। ਗੁਰੂ ਜੀ ਸਾਰਾ ਕੁਛ ਸਾਨੂੰ ਸਮਝਾਉਣੇ ਆਉਂਦੇ ਆ। ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਦੇਖੋ ਬੜੀ ਪਿਆਰ ਵਾਲੀਆਂ ਗੱਲਾਂ ਨੇ। ਕਹਿੰਦੇ ਕਿਸੇ ਚੀਜ਼ ਦੇ ਅੰਦਰ ਕੋਈ ਚੀਜ਼ ਪੈ ਸਕਦੀ ਹੈ, ਪਰ ਜਿਹੜੀ ਪਹਿਲੀ ਪਈ ਚੀਜ਼ ਹੈ ਪਰਾਂ ਹੋ ਜਾਏ, ਪਾਸ ਹੋ ਜਾਏ, ਠੀਕ। ਇੱਦਾਂ ਗੁਰੂ ਜੀ ਕਹਿੰਦੇ, ਕਹਿੰਦੇ ਵੀ ਤੂੰ ਗੁਰਬਾਣੀ ਪੜ੍ਹਦਾ, ਇਹ ਗੁਰਬਾਣੀ ਤੂੰ ਆ ਕੇ ਕਹਿੰਦਾ। ਦੇਖੋ ਆਪਾਂ ਬੜੇ ਨਾਲ ਸਲਾਹ ਕਰਦੇ ਹਾਂ ਵੀ ਯਾਰ ਬੜੇ ਪਾਠ ਕੀਤੇ ਪਰ ਕੋਈ ਗੱਲ ਨਹੀਂ ਬਣੀ। ਕਿਹੜੀ ਗੱਲੋਂ ਨਹੀਂ ਗੱਲ ਬਣੀ? ਕਿਉਂਕਿ ਸਾਡੀ ਮਨ ਬਿੱਤੀ ਦੇ ਅੰਦਰ ਵਿਕਾਰ ਟਿਕੇ ਸੀ, ਸਾਡੀ ਮਨ ਬਿੱਤੀ ਦੇ ਅੰਦਰ ਝੂਠੀਆਂ ਮੰਗਾਂ, ਤ੍ਰਿਸ਼ਨਾਵਾਂ, ਭਾਵਨਾ ਬੈਠੀਆਂ ਸੀ। ਉਹਨਾਂ ਤ੍ਰਿਸ਼ਨਾਵਾਂ, ਭਾਵਨਾ, ਝੂਠੀਆਂ ਮੰਗਾਂ ਨੇ ਨਾ, ਜਦੋਂ ਅਸੀਂ ਗੁਰਬਾਣੀ ਪੜ੍ਹੀ ਤੇ ਸਾਡਾ ਘਰ ਪਹਿਲਾਂ ਭਰਿਆ ਸੀ, ਉਹ ਗੁਰਬਾਣੀ ਉੱਥੋਂ ਦੀ ਲੰਘ ਗਈ, ਸਾਡੇ ਅੰਦਰ ਟਿਕਾ ਨਹੀਂ ਕੀਤਾ। ਕਾਰਨ ਕੀ ਹੈ? ਕਿਉਂਕਿ ਜਿਹੜੀ ਪਹਿਲੀ ਚੀਜ਼ ਪਈ ਸੀ ਉਹ ਪਰਾਂ ਨਹੀਂ ਹੋਈ। ਜਾਓ ਪਰਾਂ ਕਰ ਦਿਓ। ਦੇਖੋ ਗੁਰੂ ਜੀ ਹਮੇਸ਼ਾ ਸਿਖਾਉਂਦੇ ਆਪ ਜੀ ਨੂੰ ਕਿ ਜਦੋਂ ਗੁਰੂ ਦੇ ਦਰ ਤੇ ਆਉਂਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦਾ, ਜਦੋਂ ਗੁਰਬਾਣੀ ਪੜ੍ਹਦਾ, ਤੇ ਸਭ ਤੋਂ ਪਹਿਲਾਂ ਗੱਲਾਂ ਸੋਚਿਆ ਕਰ ਕਿਹੜੀਆਂ? ਕਿ ਮੈਨੂੰ ਕੁਛ ਨਹੀਂ ਚਾਹੀਦਾ, ਮਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਅਕਾਲ ਪੁਰਖ, ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡਿਆਂ ਚਰਨਾਂ ਦੇ ਵਿੱਚੋਂ ਨਾਮ ਤੋਂ ਇਲਾਵਾ, ਉਸ ਪਰਮਾਤਮਾ ਤੋਂ ਇਲਾਵਾ ਸੋਝੀ ਮੰਗਣੀ ਜਾਂ ਕਿਸੇ ਚੀਜ਼ ਦੀ ਦਾਤ ਮੰਗਣੀ ਸਿਰ ਦਾ ਦੁੱਖ ਆ? ਕਹਿੰਦੇ ਮੈਨੂੰ ਨਹੀਂ ਚਾਹੀਦਾ। ਜਦੋਂ ਤੁਹਾਡੀ ਮਨ ਬਿਰਤੀ ਇੱਦਾਂ ਦੀ ਬਣ ਜਾਊਗੀ, ਤੁਸੀਂ ਗੁਰਬਾਣੀ ਪੜ੍ਹ ਕੇ ਦੇਖੋ, ਤੁਹਾਨੂੰ ਸੋਝੀ ਹੋਊਗੀ। ਇੱਕ ਗੱਲ ਹੋਰ ਪੱਲੇ ਬੰਨਿਓ, ਇੱਕ ਦਿਨ ਇੱਕ ਸੱਜਣ ਕਹਿੰਦੇ ਬਾਬਾ ਜੀ, ਵੀ ਅਸੀਂ ਬੜੀ ਕੋਸ਼ਿਸ਼ ਕਰਦੇ ਸਾਨੂੰ ਵੀ ਵਿਖਿਆਣ ਆਵੇ, ਸਾਨੂੰ ਵੀ ਇਹਦੇ ਅੰਦਰ ਪ੍ਰਚਾਰ ਚੱਲੇ, ਪਰ ਚੱਲਦੀ ਨਹੀਂ। ਪੋਥੀਆਂ ਵੀ ਲੈ ਕੇ ਐਂ ਘਰ ਅਸੀਂ, ਅਤੇ ਅਸੀਂ ਉਹਨੂੰ ਇੱਕ ਗੱਲ ਕਹੀ, ਐਂ ਖਾਲਸਾ ਜਿੰਨੀਆਂ ਮਰਜ਼ੀ ਪੋਥੀਆਂ ਪੜ੍ਹ ਲਈ, ਗੁਰਬਾਣੀ ਦੀ ਵਿਚਾਰ ਤੇਰੇ ਅੰਦਰ ਨਹੀਂ ਚੱਲਣੀ। ਕਹਿੰਦਾ ਉਹ ਕਿਉਂ? ਕਾਰਨ ਦੱਸੋ ਕੀ? ਐਂ ਕਾਰਨ ਇਹ ਹੈ ਕਿ ਜਿੰਨਾ ਚਿਰ ਤੇਰੇ ਮਨ ਬਿਰਤੀ ਦੇ ਅੰਦਰ ਵਿਕਾਰ ਟਿਕੇ ਰਹੇ, ਜਿੰਨਾ ਚਿਰ ਤੇਰੀ ਮਨ ਬਿਰਤੀ ਦੇ ਅੰਦਰ ਝੂਠੀ ਮੰਗ ਟਿਕੀ ਰਹੀ, ਤੈਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਜਾਂ ਵਿਕਾਰਾਂ ਤੋਂ ਪਰਾਂ ਹੋ ਜਾ, ਕਹਿ ਦੇ ਅੱਜ ਮੈਨੂੰ ਚਾਹੀਦਾ ਕੁਛ ਨਹੀਂ, ਅਤੇ ਕੱਲ ਸਵੇਰ ਤੋਂ ਆਨੰਦ ਦੇਖੀ, ਕਿਸੇ ਪੋਥੀ ਦੀ ਲੋੜ ਨਹੀਂ ਪਊ, ਆਪੇ ਅੰਦਰ ਵਿਚਾਰ ਕਰਨ ਲੱਗ ਪੈਣੀ ਗੁਰੂ ਜੀ ਦੀ, ਕਿਉਂਕਿ ਤਾਕਤ ਹੈ। ਕਿਵੇਂ ਤਾਕਤ? ਕਿਵੇਂ ਆ? ਇਹ ਆ ਗੁਰੂ ਜੀ ਨੇ ਕਿਤੋਂ ਪੜ੍ਹ ਕੇ ਲਿਖੀ, ਪ੍ਰਕਾਸ਼ ਹੀ ਹੋਈ ਨਾ ਅੰਦਰ। ਕੀ ਤੁਹਾਡੇ ਅੰਦਰ ਨਹੀਂ ਹੋ ਸਕਦੀ? ਹੋ ਸਕਦੀ ਹੈ, ਕੋਈ ਇਹੋ ਜਿਹੀ ਗੱਲਬਾਤ। ਸਿਰਫ ਫਰਕ ਇੰਨਾ ਆ, ਗੁਰੂ ਜੀ ਨੇ ਸਭ ਤੋਂ ਪਹਿਲੀ ਮੰਗ ਕੀਤੀ ਗੁਰਬਾਣੀ ਦੀ ਸੋਝੀ ਦੀ, ਪ੍ਰੇਮ ਦੀ ਮੰਗ ਕੀਤੀ। ਕਹਿੰਦੇ ਜਿਹਨੇ ਪ੍ਰੇਮ ਕੀ ਹੋ ਤਾਂ ਨਹੀਂ ਪ੍ਰੋਪਰ, ਪ੍ਰੇਮ ਕਰਕੇ ਦੇ। ਪ੍ਰੇਮ ਕੀ ਹੈ? ਪ੍ਰੇਮ ਦਾ ਮਤਲਬ ਕੀ ਹੈ? ਕਿਸੇ ਦੇ ਪਿਆਰ ਵਿੱਚ ਪਾਗਲ ਹੋ ਜਾਣਾ ਅਤੇ ਉਹਦੀ ਜਾਇਦਾਦ ਨੂੰ ਔਰ ਕਿਸੇ ਝੂਠੇ ਮਿਲਾਪ ਨੂੰ ਭੁੱਲ ਜਾਣਾ, ਉਹਨੂੰ ਪ੍ਰੇਮ ਕਹਿੰਦੇ ਆ। ਠੀਕ ਆ? ਅਤੇ ਜਿੱਦਾਂ ਆਪਾਂ ਗੁਰੂ ਦੇ ਚਰਨਾਂ 'ਚ ਜੁੜ ਗਏ, ਸਾਡੇ ਮਨ 'ਚ ਆ ਗਿਆ ਕਿ ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਤੇਰੇ ਚਰਨਾਂ ਦੀ ਸੋਝੀ ਚਾਹੀਦੀ ਹੈ, ਇਹਨੂੰ ਪ੍ਰੇਮ ਕਹਿੰਦੇ। ਠੀਕ, ਕਰਕੇ ਦੇਖ ਲਓ ਆਪ ਜੀ, ਆਪੇ ਸੋਝੀ ਆਉਣ ਲੱਗ ਪਈ ਆਪ ਜੀ ਦੇ ਅੰਦਰੋਂ ਆਪਣੇ ਆਪ। ਦੇਖੋ ਇੱਦਾਂ ਆ, ਆਪਾਂ ਬੀਜ ਪਾ ਦਿੰਦੇ ਹਾਂ ਕਾਲੀ ਦੇ ਵਿੱਚ ਅਤੇ ਆਪਾਂ ਕੋਈ ਤਾਕਤ ਨਹੀਂ ਲਾਉਂਦੇ, ਆਪੇ ਫੁੱਟ ਜਾਂਦਾ, ਆਪੇ ਫੁੱਟਦਾ। ਠੀਕ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜਿਹਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੰਦਰ ਜਗ੍ਹਾ ਦਿੱਤੀ ਹੈ ਨਾ, ਇਹਦੀ ਕੋਈ ਗੱਲ ਨਹੀਂ, ਇਹਦਾ ਗਿਆਨ ਵੀ ਆਪਣੇ ਅੰਦਰੋਂ ਹੀ ਫੁੱਟਦਾ। ਕਦੋਂ? ਜਦੋਂ ਤੁਸੀਂ ਜਗ੍ਹਾ ਦਿੰਦੇ। ਉੱਦਾਂ ਹੀ ਗੁਰੂ ਜੀ ਕਹਿਣ ਲੱਗੇ, ਹੁਣ ਧਿਆਨ ਦੇਈਏ ਆਪਾਂ ਉਸ ਚੀਜ਼ ਦੇ ਉੱਤੇ ਕਿ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਕਹਿੰਦੇ ਹੁਣ ਇੱਕ ਡਰੰਮ ਦੇ ਅੰਦਰ ਪਾਣੀ ਭਰਿਆ ਜਾਂ ਤੇਲ ਭਰਿਆ ਹੈ, ਉਹਦੇ 'ਚ ਆਪਾਂ ਕੋਈ ਚੀਜ਼ ਹੋਰ ਪਾਉਣੀ ਚਾਹੁੰਦੇ ਹਾਂ ਤਾਂ ਪਹਿਲੀ ਰੁੜ ਦੇ ਦੀ, ਖਾਲੀ ਕਰ ਲੈਂਦੇ ਭਰੂ। ਇੱਦਾਂ ਗੁਰੂ ਜੀ ਕਹਿੰਦੇ ਆ, ਕਹਿੰਦੇ ਭਾਈ ਗੱਲ ਸੁਣ, ਗਿਆਨ ਕਾ ਬੱਧਾ ਮਨ ਰਹੇ। ਕਹਿੰਦੇ ਜਿਹੜਾ ਗਿਆਨ ਹੈ ਨਾ, ਸੋਝੀ ਜਿਹੜੀ ਆ, ਇਹਦੇ ਨਾਲ ਮਨ ਬੱਝਦਾ, ਟਿਕਦਾ। ਪਰ ਟਿਕਦਾ ਉਦੋਂ ਹੀ ਹੈ ਜਦੋਂ ਪਹਿਲੀ ਅਗਿਆਨਤਾ ਪਰਾਂ ਹੋ ਜਾਏ, ਝੂਠੀ ਮੰਗ ਸੰਸਾਰ ਦੀ ਪਰਾਂ ਹੋ ਜਾਏ, ਫਿਰ ਟਿਕ ਜਾਂਦਾ। ਹੁਣ ਆਪ ਜੀ ਨੇ ਵਿਚਾਰ ਕਰਨਾ, ਮਿੱਟੀ ਸ਼ੇਪ 'ਚ ਨਹੀਂ ਆ ਸਕਦੀ ਸੀ, ਮਿੱਟੀ ਨੂੰ ਸ਼ੇਪ 'ਚ ਲਿਆਉਣ ਲਈ ਪਾਣੀ ਪਾਉਣਾ ਪਿਆ। ਮਨ ਕਦੀ ਨਹੀਂ ਟਿਕ ਸਕਦਾ, ਮਨ ਨੂੰ ਟਿਕਾਉਣ ਲਈ ਗੁਰੂ ਕੋਲੋਂ ਗਿਆਨ ਲੈਣਾ ਪਿਆ, ਗੁਰਬਾਣੀ ਪੜ੍ਹਨੀ ਪਈ, ਗੁਰਬਾਣੀ 'ਤੇ ਅਮਲ ਕਰਨਾ ਪਿਆ। ਜੇ ਗੁਰਬਾਣੀ 'ਤੇ ਅਮਲ ਨਹੀਂ ਹੈ ਨਾ, ਤਾਂ ਮਨ ਨਹੀਂ ਜਖਰਾਉਂਦਾ। ਹੁਣ ਧਿਆਨ ਦੇਣਾ ਆਪ ਜੀ ਨੇ, ਗੁਰੂ ਜੀ ਨੇ ਦੋ ਕੰਮ ਦੱਸਿਆ ਕਿ ਪਹਿਲਾਂ ਪਾਣੀ ਪਾਇਆ ਮਿੱਟੀ ਵਿੱਚ ਅਤੇ ਘੜਾ ਬਣ ਗਿਆ, ਫਿਰ ਉਸ ਮਿੱਟੀ ਕੋਲ ਤਾਕਤ ਆਈ ਆਪਣੇ 'ਚ ਪਾਣੀ ਨੂੰ ਬੰਨਣ ਦੀ, ਪਾਣੀ ਨੂੰ ਖਿਲਾਰਨ ਦੀ। ਇੱਥੇ ਵੀ ਦੋ ਗਿਆਨ ਹੈ, ਉੱਥੇ ਦੋ ਪਾਣੀ ਆ, ਇੱਥੇ ਦੋ ਗਿਆਨ ਆ। ਕਿਹੜੇ ਕਿਹੜੇ? ਪਹਿਲਾ ਗਿਆਨ ਸਾਡੇ ਮਨ ਨੂੰ ਬੰਨ੍ਹਦਾ, ਸਾਡੇ ਮਨ ਨੂੰ ਟਿਕਾਉਂਦਾ ਹੈ, ਸਾਡੇ ਮਨ ਨੂੰ ਇੱਕ ਜਗ੍ਹਾ 'ਤੇ ਲਿਆਉਂਦਾ ਹੈ। ਕਿਵੇਂ? ਦੇਖੋ, ਆਪਾਂ ਆਪਣੇ ਘਰ ਬੈਠੇ ਹੁੰਦੇ, ਠੀਕ, ਅਤੇ ਆਪਾਂ ਕੀ ਕਹਿੰਦੇ ਹਾਂ ਵੀ ਯਾਰ ਮੇਰੀ ਮਾਂ ਮਰ ਗਈ, ਬੜਾ ਦੁਖੀ ਹੋਈਦਾ, ਰੋਈਦਾ। ਕਿਸੇ ਸੱਜਣ ਨੇ ਆ ਕੇ ਸਮਝਾਉਣਾ ਕੀਤਾ, ਉਹ ਕਹਿੰਦਾ ਚੱਲ ਛੱਡ ਯਾਰ, ਕਿਉਂ ਰੋਈ ਜਾਂਦਾ, ਜਿੰਨੀ ਲਿਖੀ ਉਹ ਨਹੀਂ ਭੁੱਖਣੀ। ਉਹਨੇ ਸੱਚ ਬੋਲਿਆ, ਮਾੜੀ ਗੱਲ ਤਾਂ ਉਹਨੇ ਕਹੀ ਨਹੀਂ, ਪਰ ਮਨ ਫਿਰ ਨਹੀਂ ਟੋਇਆ। ਅਤੇ ਮਨ ਪਤਾ ਕੀ ਕਹਿੰਦਾ? ਅਗੂ ਕਹਿੰਦਾ ਪਾਗਲ ਲੋਕ ਨੇ, ਹੈ ਨਾ, ਇਹਦੀ ਮਾਂ ਮਰੀ ਹੁੰਦੀ ਇਹਨੂੰ ਪਤਾ ਲੱਗ ਜਾਂਦਾ, ਇਹ ਮੈਨੂੰ ਸਮਝਾਉਣ ਡਿਆ ਵੀ ਮਾਂ ਮਰ ਗਈ ਫਿਰ ਕੀ, ਜਿੰਨੀ ਲਿਖੀ ਸੀ ਉਹ ਨਹੀਂ ਭੋਗਣੀ। ਹੈਂ, ਮੇਰੀ ਮਾਂ ਮਰ ਗਈ ਅਤੇ ਅੱਗੋਂ ਮੈਨੂੰ ਸਮਝਾਉਣ ਡਿਆ ਫਿਰ ਕੀ ਹੈ, ਜਿੰਨੀ ਲਿਖੀ ਉਹ ਨਹੀਂ ਭੋਗਣੀ, ਇਹਦੀ ਮਾਂ ਜਿਉਂਦੀ ਨਾ ਤਾਂ ਗੱਲਾਂ ਕਰਦਾ। ਹੁਣ ਦੇਖਿਓ ਕਿਹੜੀ ਗੱਲੋਂ, ਉਹਦੇ ਨਾਲ ਲੜਨ ਜੋਗਾ ਸੀ, ਉਹਦੇ ਨਾਲ ਬਹਿਸਣ ਜੋਗਾ ਸੀ। ਉਹਨੂੰ ਕਹਿਤਾ, ਭਾਈ ਸਾਹਿਬ ਜਿੱਦਣ ਤੁਹਾਡੀ ਮਰੂ ਨਾ, ਫਿਰ ਤੁਹਾਨੂੰ ਪਤਾ ਲੱਗੂ ਮਾਂ ਕੀ ਹੁੰਦੀ ਹੈ। ਲਓ ਜੀ, ਇੰਨੀਆਂ ਗੱਲਾਂ ਸੁਣ ਕੇ, ਹੁਣ ਧਿਆਨ ਨਾਲ ਸਲੂਣ ਕਰਨਾ, ਇੰਨੀਆਂ ਗੱਲਾਂ ਉਹਦੇ ਨਾਲ ਵਿਚਾਰ ਕੇ, ਮਾਂ ਮਰੀ ਤੇ ਅਜੇ ਰੋਣੋਂ ਨਹੀਂ ਹਟਦਾ ਪਿਆ, ਦੁੱਖ ਨਹੀਂ ਜਾਂਦਾ ਪਿਆ, ਅਤੇ ਗੁਰੂ ਗ੍ਰੰਥ ਸਾਹਿਬ ਦੇ 'ਚ ਭੋਗ ਸੀ, ਅੱਜ ਭੋਗ ਸੀ ਅਤੇ ਮੱਥਾ ਟੇਕਣ ਆ ਗਿਆ। ਜਦੋਂ ਮੱਥਾ ਟੇਕਣ ਆਇਆ, ਮੱਥਾ ਟੇਕਿਆ ਅਤੇ ਬਹਿ ਗਿਆ, ਠੀਕ ਹੈ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ, ਮੁਖਰਬੰਦ 'ਚੋਂ ਕੀ ਮਿਲਿਆ ਸੁਣਨ ਨੂੰ? ਕਾਕੀ ਮਾਈ ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਕ। ਧਿਆਨ ਕਿਤੇ ਟਿਕਿਆ ਸੀ? ਕਿੱਥੇ? ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਧਿਆਨ ਟਿਕੇ ਦੇ ਵਿੱਚ ਆਵਾਜ਼ ਸੁਣਨ ਨੂੰ ਮਿਲ ਗਈ, ਦੇਖਿਓ ਤੁਸੀਂ ਧਾਨ ਟਕਾ ਕੇ ਬੈਠੋਗੇ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਹਰ ਇੱਕ ਗੱਲ ਦੀ ਸਮਝ ਲੱਗੂਗੀ। ਤੁਸੀਂ ਬਿਨਾਂ ਧਿਆਨ ਤੋਂ ਜਿੰਨੀ ਮਰਜ਼ੀ ਪੜ੍ਹ ਜਾਓ, ਬੜੇ ਬੜੇ ਸੱਜਣ ਮਿਲੇ, ਬਾਬਾ ਜੀ ਬੜੇ ਸਹਿਜ ਪਾਠਾਂ ਦੇ ਭੋਗ ਪਾਏ, ਪਰ ਅਜੇ ਸਹਿਜ ਪਾਠ ਦਾ ਭੋਗ ਪਾਇਆ, ਮਨ ਦਾ ਭੋਗ ਨਹੀਂ ਪਾਇਆ। ਠੀਕ ਹੈ ਬਈ, ਹੋਇਆ ਕੀ, ਜਦੋਂ ਉਹਨੇ ਧਿਆਨ ਨਾਲ ਸੁਣਿਆ ਤਾਂ ਉਹਦਾ ਮਨ ਨਾ ਮਾੜਾ ਜਿਹਾ ਖਲੋ ਗਿਆ ਵੀ ਯਾਰ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਡਿਆ, ਕਾਹਦੀ ਮਾਂ ਕਾਹਦਾ ਬਾਪ, ਕਿਤੇ ਨਾਮ ਮਾਤਰ ਝੂਠੇ ਸਾ ਗਿਆ। ਫਿਰ ਕੀ ਆਵਾਜ਼ ਆਈ, ਠੀਕ ਹੈ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ। ਜਦੋਂ ਦੋ ਆਵਾਜ਼ਾਂ ਆਈਆਂ ਮਨ ਦਾ ਤ੍ਰਾਸ ਬਣ ਗਿਆ। ਕੀ ਕਹਿੰਦਾ, ਯਾਰ ਮੈਂ ਐਵੇਂ ਲੜੀ ਜਾਣ ਡਿਆ ਸੀ ਖਾਲਸਾ ਜੀ ਨਾਲ, ਜੋ ਤੇਰੀ ਮਾਂ ਮਰੂ ਤੈਨੂੰ ਪਤਾ ਲੱਗ ਜੂ ਵੀ ਇਹੀ ਗੱਲ ਉਹਨੇ ਮੈਨੂੰ ਕਹੀ ਵੀ ਜਿੰਨੀ ਲਿਖੀ ਉਨੀ ਭੋਗਣੀ, ਇਹੀ ਗੱਲ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਡੇ ਨੇ ਵੀ ਕੱਲਿਆ ਸੀ ਤੇ ਆ ਗਏ, ਮੈਂ ਸੱਦਾ ਆਇਆ ਤੇ ਚਲੇ ਗਏ। ਹੁਣ ਮਨ ਚ ਤ੍ਰਾਸ ਆ ਗਈ ਤੇ ਕੀ ਕਰਨ ਲੱਗ ਪਿਆ, ਰੱਬ ਰੱਬ ਕਰਨ ਲੱਗ ਪਿਆ। ਠੀਕ ਹੈ, ਮਨ ਖਲੋ ਗਿਆ। ਕੀ ਕਹਿੰਦਾ, ਗੱਲ ਸੱਚ ਹੈ ਯਾਰ, ਜਿੰਨਾ ਜਿੰਨਾ ਹੁਕਮ ਹੈ ਉਨੀ ਉਨੀ ਭੋਗਣੀ। ਇਹਦਾ ਮਤਲਬ ਕੀ ਹੈ ਕਿ ਗੁਰੂ ਜੀ ਕਹਿੰਦੇ ਆ ਕਿ ਜਦੋਂ ਗਿਆਨ ਗੁਰੂ ਕੋਲੋਂ ਮਿਲਿਆ ਤੇ ਮਨ ਦਾ ਟਿਕਾਉਣਾ ਬਣ ਗਿਆ। ਗਿਆਨ ਕਾ ਵੱਡਾ ਮਨ ਹੈ, ਦੇਖੋ ਪਹਿਲਾ ਗਿਆਨ ਕੀ ਆ, ਮਨ ਨੂੰ ਸ਼ੇਪ ਚ ਲਿਆਉਣ ਵਾਲਾ। ਹੁਣ ਅਗਲਾ ਗਿਆਨ ਇੱਕ ਹੋਰ ਆ, ਇੱਕ ਪਾਣੀ ਨੇ ਘੜੇ ਨੂੰ ਸ਼ੇਪ ਚ ਲਿਆਂਦਾ, ਇੱਕ ਘੜੇ ਪਾਣੀ ਨੇ ਘੜੇ ਚ ਖਲੋਣਾ ਕੀਤਾ। ਠੀਕ ਹੈ ਬਈ, ਹੁਣ ਅਗਲਾ ਵਿਚਾਰ ਕਰਨਾ, ਪਹਿਲਾ ਗਿਆਨ ਮਨ ਨੂੰ ਸ਼ੇਪ ਚ ਲੈ ਕੇ ਆਉਂਦਾ, ਅੱਗੇ ਕੀ ਲਿਖਿਆ, ਗੁਰ ਬਿਨ ਗਿਆਨ ਨਾ ਹੋਏ। ਗੁਰ ਆ ਗਿਆ ਫਿਰ ਇੱਥੇ, ਕਹਿੰਦੇ ਭਾਈ ਗੱਲ ਸੁਣ, ਪਹਿਲਾ ਗਿਆਨ ਤੇ ਤੇਰੇ ਮਨ ਨੂੰ ਟਿਕਾਇਆ, ਫਿਰ ਤੈਨੂੰ ਗੁਰੂ ਦੇ ਕੋਲੋਂ ਗੁਰ ਦੀ ਸੋਝੀ ਆਈ। ਗੁਰ ਕਿਹਨੂੰ ਕਹਿੰਦੇ ਆ, ਨਾਮ ਨੂੰ, ਸ਼ਬਦ ਨੂੰ, ਤਕਨੀਕ ਨੂੰ, ਸਿਮਰਨ ਨੂੰ ਗੁਰ ਕਹਿੰਦੇ ਆ। ਆਪਾਂ ਕੌਣ ਆ, ਆਪਾਂ ਸਾਰੇ ਕੌਣ ਬੈਠੇ ਹਾਂ, ਅਸੀਂ ਸਾਰੇ ਗੁਰਸਿੱਖ ਬੈਠੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ ਦੇ ਵਿੱਚੋਂ ਗੁਰ ਸਿੱਖਣ ਆਏ ਹਾਂ। ਠੀਕ, ਤੇ ਧੰਨ ਗੁਰੂ ਸਾਹਿਬ ਦਾ ਕੀ ਕਹਿਣ ਲੱਗੇ, ਕਹਿੰਦੇ ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਧਿਆਨ ਕਰੀ, ਵਿਚਾਰ ਕਰਨਾ ਬਈ, ਦੇਖੋ ਇਹ ਮਾਰਗ ਆ, ਇਸ ਮਾਰਗ ਤੇ ਚੱਲ ਕੇ ਅਸੀਂ ਦਸਮ ਦੁਆਰ ਚ ਪਹੁੰਚਣਾ, ਪਰ ਦਸਮ ਦੁਆਰ ਦੇ ਅੰਦਰ ਫਿਰ ਇੱਕ ਸਾਨੂੰ ਗਿਆਨ ਮਿਲਣਾ, ਜਿਹਦੇ ਵਿੱਚੋਂ ਸਾਨੂੰ ਉਸ ਪਰਮਾਤਮਾ ਬਾਰੇ ਜਾਣਕਾਰੀ ਆਉਣੀ ਆ, ਉਹਦੇ 'ਚ ਅਸੀਂ ਲੀਨ ਹੋਣਾ। ਠੀਕ ਹੈ ਬਈ, ਤੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਪਹਿਲਾ ਗਿਆਨ ਤੇਰੇ ਮਨ ਨੂੰ ਸ਼ੇਪ 'ਚ ਲੈ ਕੇ ਆਉਂਦਾ, ਮਨ ਨੂੰ ਟਿਕਾਉਂਦਾ ਆ, ਜਿਹੜਾ ਅਗਲਾ ਗਿਆਨ ਆ ਕਹਿੰਦੇ ਉਹ ਗੁਰ ਤੋਂ ਬਗੈਰ ਨਹੀਂ ਹੁੰਦਾ। ਕਿਹੜਾ ਨਾਮ ਤੋਂ, ਜਿਹੜੀ ਪੰਕਤੀ ਆਉਂਦੀ ਆ, ਬਿਨ ਨਾਵੇਂ ਕਿਛ ਪਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੈ। ਹੁਣ ਆਪਾਂ ਵਿਚਾਰ ਕਰਨੇ ਆ, ਠੀਕ ਹੈ, ਹੁਣ ਅਗਲੀ ਗੱਲ ਸਮਝਿਓ, ਜਿੱਥੇ ਗਿਆਨ ਅੱਖਰ ਆ ਜਾਂਦਾ, ਜਿੱਥੇ ਗਿਆਨ ਅੱਖਰ ਆ ਜਾਂਦਾ ਨਾ, ਗਿਆਨ ਕਹਿੰਦੇ ਗੁਰੂ ਨੂੰ, ਗਿਆਨ ਕਹਿੰਦੇ ਗੁਰੂ ਨੂੰ। ਠੀਕ ਹੈ, ਜਿਹਦਾ ਆਪਾਂ ਕਹੀਏ ਨਾ, ਕੋਈ ਕਹੇ ਵੀ ਗਿਆਨ ਕਿੱਥੋਂ ਲਈਏ, ਤੇ ਦਿਮਾਗ 'ਚ ਕੀ ਆਉਂਦਾ, ਆਪਾਂ ਨੂੰ ਕੀ ਕਹਿੰਦੇ ਹੋਣੀ ਜੀ, ਗਿਆਨ ਕਿੱਥੋਂ ਲੈਣਾ, ਗਿਆਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਲੈਣਾ। ਇਹਦਾ ਮੁੱਲ ਗਿਆਨ ਦੂਜਾ ਨਾਂ ਕੀ ਹੈ, ਗੁਰੂ, ਤੇ ਗੁਰੂ ਦਾ ਦੂਜਾ ਨਾਂ ਕੀ ਹੈ, ਗਿਆਨ, ਗਿਆਨ ਗੁਰੂ ਹੈ। ਪਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਹ ਗਿਆਨ ਤੇ ਤੂੰ ਲੈ ਲਿਆ, ਮਨ ਟਿਕਾ ਲਿਆ, ਪਰ ਇੱਕ ਗਿਆਨ ਤੇਰੇ ਅੰਦਰ ਹੋਣਾ, ਇੱਕ ਸੋਝੀ ਤੇਰੇ ਅੰਦਰੋਂ ਆਪਣੇ ਆਪ ਉਜਾਗਰ ਹੋਣੀ ਆ, ਉਹ ਬਿਨਾਂ ਗੁਰ ਤੋਂ ਨਹੀਂ ਹੋਣੀ, ਬਿਨਾਂ ਸ਼ਬਦ ਤੋਂ ਨਹੀਂ ਹੋਣੀ, ਬਿਨਾਂ ਨਾਮ ਤੋਂ ਨਹੀਂ ਹੋਣੀ, ਤੂੰ ਜਿੱਥੇ ਮਰਜ਼ੀ ਭੱਜ। ਸੋ ਮਨ ਬਿਰਦੀ ਬਣਾਉਣੀ ਆਪਾਂ ਇੱਦਾਂ ਦੀ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਨੂੰ ਇਹ ਸੋਝੀ ਆਉਣੀ ਚਾਹੀਦੀ ਕਿ ਸਾਡਾ ਮਨ ਦਾ ਟਿਕਾ ਕਿਵੇਂ ਬਣਨਾ, ਸਾਡੇ ਮਨ ਨੇ ਇੱਕ ਜਗ੍ਹਾ ਤੇ ਰੁਕਣਾ ਕਿਵੇਂ ਆ, ਜਿਹੜੀ ਮਨ ਦੀਆਂ ਭਟਕਣਾਂ ਸਾਡੇ ਅੰਦਰ ਟਿੱਕੀਆਂ ਹੋਈਆਂ, ਕਦੀ ਕਿਤੇ ਭੱਜ ਗਏ, ਕਦੀ ਕਿਤੇ ਭੱਜ ਗਏ, ਕਦੀ ਸਾਨੂੰ ਆਹ ਚਾਹੀਦਾ, ਕਦੀ ਸਾਨੂੰ ਉਹ ਚਾਹੀਦਾ। ਤੇ ਉਹ ਫਿਰ ਗੁਰੂ ਜੀ ਕੀ ਕਹਿਣ ਲੱਗੇ, ਗੌੜੀ ਮਹੱਲਾ ਪੰਜਵਾਂ ਦੇ ਅੰਦਰ ਕਹਿਣ ਲੱਗੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕਿ ਓਟ ਗਹੀਜੇ ਰਹੇ। ਵਿਚਾਰ ਕਰਨਾ, ਗੁਰੂ ਜੀ ਕਹਿਣ ਲੱਗੇ, ਪਾਰ ਬ੍ਰਹਮ, ਬ੍ਰਹਿਮੰਡ, ਕਹਿੰਦੇ ਜਿਹੜਾ ਬ੍ਰਹਿਮੰਡ ਤੋਂ ਪਾਰ ਹੋ ਕੇ ਬੈਠਾ ਹੈ, ਅਕਾਲ ਪੁਰਖ, ਪੂਰਨ, ਪੂਰਨ ਕਿਹਨੂੰ ਕਹਿੰਦੇ ਆ, ਜਿਹੜਾ ਸਰਬ ਵਿਆਪੀ ਹੈ, ਪੂਰਨ ਕਿਸੇ ਚੀਜ਼ ਨੂੰ ਕਹਿੰਦੇ, ਭਰੇ ਹੋਏ ਨੂੰ। ਆਪਾਂ ਕਹਿੰਦੇ ਨਾ, ਉਹ ਯਾਰ ਉਹ ਘੜਾ ਉਹ ਮੈਂ ਭਰ ਦਿੱਤਾ, ਇਹਦਾ ਮਲ ਨੱਕੋ ਨੱਕ ਭਰ ਦਿੱਤਾ, ਤੇ ਪੂਰਨ ਅਮਲ ਭਰਿਆ ਹੋਇਆ, ਤੇ ਪਰਮਾਤਮਾ ਸਭ ਜਗ੍ਹਾ ਤੇ ਭਰਿਆ ਹੋਇਆ, ਸਰਬ ਵਿਆਪੀ ਹੈ, ਕਣ ਕਣ ਦੇ ਵਿੱਚ ਉਹਨੂੰ ਆਪਾਂ ਪੂਰਨ ਕਹਾਂਗੇ, ਹੈ ਨਾ। ਤੇ ਪਰਮੇਸ਼ਰ ਕਿਹਨੂੰ ਕਹਿੰਦੇ ਆ, ਜਿਹੜਾ ਸਾਰਿਆਂ ਦਾ ਮਾਲਕ ਆ, ਜਿਹੜਾ ਸਭ ਤੋਂ ਉੱਚਾ ਆ, ਉਹਨੂੰ ਆਪਾਂ ਪਰਮੇਸ਼ਰ ਕਹਿੰਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਮਨ ਤਾਂ ਕਿ ਓਟ ਗਹੀਜੇ ਰੇ, ਓਟ ਕਿਹਨੂੰ ਕਹਿੰਦੇ, ਆਸਰਾ, ਗੀਜੇ ਕਿਹਨੂੰ ਕਹਿੰਦੇ, ਫੜਨਾ, ਕਹਿੰਦੇ ਫਿਰ ਮਨਾ, ਉਹੜਾ ਅਕਾਲ ਪੁਰਖ ਪਰਮਾਤਮਾ ਜਿਹੜਾ ਸਰਬ ਵਿਆਪੀ ਆ, ਜਿਹੜਾ ਸਾਰਿਆਂ ਦਾ ਮਾਲਕ ਆ ਨਾ, ਕਹਿੰਦੇ ਉਹਦੇ ਨਾਮ ਦਾ ਓਟ ਆਸਰਾ ਲੈਣਾ ਚਾਹੀਦਾ, ਹੋਰ ਕਿਸੇ ਦਾ ਨਹੀਂ। ਇਹ ਗੱਲ ਸੱਚ ਜੇ, ਅਸਲ ਦੇ ਵਿੱਚ ਸਹਾਰਾ ਜਿਹੜਾ ਨਾ ਸਾਡੀ ਜ਼ਿੰਦਗੀ ਨੂੰ, ਸਾਡੇ ਮਨ ਨੂੰ, ਸੰਸਾਰੀ ਸਹਾਰਾ ਕੋਈ ਨਹੀਂ ਹੈ, ਠੀਕ ਹੈ, ਕੋਈ ਨਹੀਂ ਹੈ। ਆਪਾਂ ਜੇਸ਼ਾ ਕਹੀਏ ਵੀ ਫਲਾਣੇ ਬੰਦੇ ਨੇ ਮੇਰੀ ਬੜੀ ਮਦਦ ਕੀਤੀ, ਗੁਰੂ ਪਿਆਰੇ ਵਿੱਚ ਵੀ ਸਦਕੇ ਮਦਦ ਕਰੇਗਾ, ਉਹ ਤੁਹਾਡੀ ਮਦਦ ਕਰ ਸਕਦਾ, ਤੁਹਾਨੂੰ ਕਿਸੇ ਟਿਕਾਣੇ ਦੇ ਪਹੁੰਚਾ ਸਕਦਾ ਹੈ, ਤੁਹਾਡੇ ਕੋਈ ਜ਼ਰੂਰਤਮੰਦ ਚੀਜ਼ ਤੁਹਾਨੂੰ ਦੇ ਸਕਦਾ ਹੈ, ਪਰ ਅਸਲੀ ਟਿਕਾਣੇ ਦੇ ਪਹੁੰਚਾਉਣ ਲਈ ਮਦਦ ਕਰ ਸਕਦਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਆ, ਹੋਰ ਕਿਸੇ ਕੋਲ ਨਹੀਂ ਆਉਣੀ ਹੈ। ਪਰ ਸਮਝ ਸਾਨੂੰ ਉਦੋਂ ਲੱਗਣੀ ਹੈ, ਦਾਲ ਸਾਡੀ ਉਦੋਂ ਗਲਣੀ ਹੈ ਜਦੋਂ ਸਾਡੀ ਮਨਬਿਰਤੀ ਏਦਾਂ ਦੀ ਬਣ ਗਈ ਵੀ ਜਦੋਂ ਅਸੀਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਆਏ ਨਾ। ਠੀਕ ਹੈ, ਹੁਣ ਆਪ 'ਚ ਵਿਚਾਰ ਕਰਨਾ, ਇੱਕ ਜਗ੍ਹਾ 'ਤੇ ਪੰਕਤੀ ਆਉਂਦੀ ਹੈ, ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ। ਹੁਣ ਵਿਚਾਰ ਕਰਿਓ ਇਸ ਪੰਕਤੀ 'ਤੇ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜੇ ਅਸੀਂ ਕਹੀਏ ਜਿਨ੍ਹਾਂ ਨੇ ਪੂਰਾ ਗੁਰੂ ਲੱਭ ਲਿਆ, ਗੁਰੂ ਗ੍ਰੰਥ ਸਾਹਿਬ ਜੀ ਪੂਰਨ ਆ। ਠੀਕ ਹੈ ਬਈ, ਇਹਨਾਂ ਤੋਂ ਗਾਂਹ ਗੁਰੂ ਕੋਈ ਨਹੀਂ ਹੈਗਾ, ਹੋਰ ਕੀ ਹੈਗਾ, ਹੋਰ ਕੋਈ ਗੁਰੂ ਕੀ। ਅੱਜ ਤੋਂ 700 ਸਾਲ ਪਹਿਲਾਂ ਚਲੀਏ ਆਪਾਂ, ਤੇ ਕੀ ਹੁੰਦਾ ਸੀ, ਮਨ ਦੀ ਭਟਕਣਾ ਸੀ ਇੱਕ ਗੁਰੂ ਲੱਭਣ ਦੀ, ਕਿੱਦਾਂ ਬਈ ਨੀਚ ਜਾਤ ਦਾ ਬੰਦਾ ਕਿਸੇ ਕੋਲੋਂ ਨਾਮਦਾਨ ਨਹੀਂ ਲੈ ਸਕਦਾ ਸੀ, ਗੁਰੂ ਲੱਭਣਾ ਪੈਂਦਾ ਸੀ, ਬੜੀ ਤੰਗੀ ਹੁੰਦੀ ਸੀ, ਹੈ ਨਾ। ਤੇ ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਐਸਾ ਕੰਮ ਕਰ ਦਿੱਤਾ, ਕਹਿੰਦੇ ਵੀ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਸਿੱਖਣ ਕੌਣ ਆ, ਜਿਹੜਾ ਧਰਤੀ ਤੇ ਸਿੱਖਣ ਆਇਆ, ਇਹਦਾ ਮਤਲਬ ਜਿਹਨੂੰ ਇਨਸਾਨ ਦਾ ਜਾਮਾ ਮਿਲ ਗਿਆ ਉਹਨੂੰ ਹੁਕਮ ਆ ਕਿ ਤੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਠੀਕ ਹੈ, ਇਹਦਾ ਮਤਲਬ ਕੋਈ ਸ਼ੱਕ ਰਹਿ ਨਹੀਂ ਗਿਆ। ਤੇ ਬਾਣੀ ਵਿੱਚ ਫਿਰ ਪੰਕਤੀ ਲਿਖੀ, ਢੋਈ ਤੇ ਸਹੀ ਨਾ ਮਿਲੇ ਜਿਨ ਪੂਰਾ ਗੁਰੂ ਲੱਭਾ। ਹੁਣ ਵਿਚਾਰ ਕਰਨਾ, ਉੱਥੇ ਲੱਭਾ ਅੱਖਰ ਆ ਗਿਆ। ਠੀਕ ਹੈ ਬਈ, ਆਪਾਂ ਕੀ ਕਰ ਬੈਠੇ, ਆਪਾਂ ਜਿਹਨੂੰ ਪੂਰਾ ਗੁਰੂ ਲੱਭਾ, ਗੁਰੂ ਅੱਖਰ ਲੱਭਿਆ ਨਾ, ਆਪਾਂ ਗੁਰੂ, ਆਪਾਂ ਗੁਰੂ ਲਫ਼ਜ਼ ਨੂੰ ਖੋਲਿਆ ਨਹੀਂ ਹੈ। ਕਿਵੇਂ ਨਹੀਂ ਖੋਲਿਆ, ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਸ ਆਤਮਾ ਨੂੰ ਦਰਗਾਹ 'ਚ ਢੋਈ ਮਿਲੂਗੀ, ਢੋਈ ਦਾ ਭਾਵ ਟਿਕਾਣਾ ਮਿਲੂਗਾ, ਜਗ੍ਹਾ ਮਿਲੂਗੀ। ਕਿਹਨੂੰ ਮਿਲੂਗੀ, ਜਿਨ ਜਿਸ ਆਤਮਾ ਨੇ ਪੂਰਾ, ਪੂਰਾ ਦਾ ਭਾਵ ਪੂਰਨਤਾ ਹੀ, ਗੁਰੂ ਦਾ ਭਾਵ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਆਪਾਂ ਪ੍ਰਕਾਸ਼ ਕਹਿੰਦੇ ਹਾਂ। ਠੀਕ ਹੈ ਜੀ, ਆਪਾਂ ਕੀ ਕਹਿੰਦੇ ਹਾਂ, ਦੇਖੋ ਕਈ ਵਾਰੀ ਆਪ ਜੀ ਨੇ ਸੋਚਿਆ ਹੋਏਗਾ, ਕਈ ਵਾਰੀ ਆਪਾਂ ਚਰਚਾ 'ਚ ਲੈ ਕੇ ਆਉਂਦੇ ਗੱਲ ਨੂੰ ਵੀ ਯਾਰ ਫਲਾਣੀ ਥਾਂ 'ਤੇ ਯਾਰ ਸਮਾਗਮ ਹੋਣ ਡਿਆ, ਅਤੇ ਆਪਾਂ ਉੱਥੇ ਕੀ ਪੁੱਛ ਕਿਸੇ ਇੱਕ ਦੂਜੇ ਨੂੰ, ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈਗਾ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ। ਠੀਕ, ਉਹੀ ਗੱਲ ਗੁਰੂ ਜੀ ਕਹਿਣ ਲੱਗੇ, ਜਿਨ ਪੂਰਾ ਗੁਰੂ ਲੱਭਾ, ਲੱਭਾ ਦਾ ਮਤਲਬ ਕਹਿੰਦਾ ਖੋਜਣਾ। ਕਹਿੰਦੇ ਜਿਸ ਪ੍ਰਾਣੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਅੰਦਰੋਂ ਉਸ ਪੂਰਨ ਪ੍ਰਕਾਸ਼ ਦੀ ਖੋਜ ਕਰ ਲਈ ਆ, ਕਹਿੰਦੇ ਉਹਨੂੰ ਦਰਗਾਹ ਦੇ ਵਿੱਚ ਢੋਈ ਮਿਲਣੀ ਮਿਲਣੀ ਆ, ਉਹਨੂੰ ਉੱਥੇ ਢੋਈ ਮਿਲਣੀ ਮਿਲਣੀ ਆ। ਠੀਕ, ਹਰ ਚੀਜ਼ ਦੀ ਵਿਚਾਰ ਕਰੋ। ਦੇਖੋ ਇੱਦਾਂ ਆ, ਅਸੀਂ ਪਹਿਨੇ ਕਾਲੇ, ਸਾਡੀ ਮਨਬਿਰਤੀ ਟਿੱਕੀ ਗਿਣਤੀਆਂ 'ਤੇ ਵੀ ਇੰਨੇ ਕਰਨੇ ਆ ਅਤੇ ਇੰਨੇ ਕਰਨੇ ਆ, ਗਿਣਤੀ 'ਚ ਨਾ ਆਓ। ਤੁਸੀਂ ਜਿੰਨਾ ਆਰਾਮ ਨਾਲ ਗੁਰਬਾਣੀ ਪੜ੍ਹ ਸਕਦੇ ਹੋ, ਜਿੰਨੀ ਆਰਾਮ ਨਾਲ ਪੜ੍ਹ ਸਕਦੇ ਹੋ ਉਨੀ ਆਰਾਮ ਨਾਲ ਪੜ੍ਹੋ। ਔਰ ਜਦੋਂ ਤੁਸੀਂ ਆਰਾਮ ਨਾਲ ਪੜ੍ਹੋਗੇ ਨਾ, ਤੁਸੀਂ ਆਪ ਵਿਚਾਰ ਕੇ ਦੇਖਿਓ, ਆਪ ਜੀ ਨੂੰ ਇੱਕ ਪੰਕਤੀ ਪੜ੍ਹਦੇ ਹਾਂ, ਅਗਲੀ ਪੰਕਤੀ ਆਪੇ ਖੁੱਲ੍ਹਦੀ ਨਜ਼ਰ ਆਊਗੀ, ਪੰਕਤੀ ਨਾ ਪੰਕਤੀ ਜੁੜਦੀ ਨਜ਼ਰ ਆਊਗੀ। ਕਿਹਨੂੰ, ਹੁਣ ਇੱਕ ਬੰਦਾ ਪੜ੍ਹ ਰਿਹਾ, ਇੱਕ ਸਤਨਾਮ ਨਹੀਂ ਆਉਣੀ, ਇੱਕ ਪੜ੍ਹ ਰਿਹਾ, ਇੱਕ ਓਂਕਾਰ ਸਤ ਨਾਮ ਕਰਤਾ ਪੁਰਖ, ਉਹਨੇ ਕਰਤਾ ਪੜਿਆ, ਬ੍ਰੇਕ ਲੱਗ ਗਈ ਵੀ ਯਾਰ ਕਰਤਾ ਤਾਂ ਸਭ ਕੁਝ ਇਹੀ ਹੈ, ਮੈਨੂੰ ਕੀ ਲੋੜ ਪਈ ਹੈ ਮਨ ਦੀਆਂ ਟੈਨਸ਼ਨਾਂ ਲੈਣ ਦੀ, ਮਨ ਵਿੱਚ ਕੁਛ ਵਲਵਲੇ ਉਠਾਉਣ ਦੀ, ਮਨ ਵਿੱਚ ਕੁਛ ਧਾਰਨ ਦੀ ਲੋੜ ਹੀ ਨਹੀਂ, ਕਿਉਂ ਵੀ ਕਰਤਾ ਤਾਂ ਇਹੀ ਹੈ। ਠੀਕ, ਸਿਰਫ ਆਰਾਮ ਨਾਲ ਪੜੋਗੇ, ਆਪ ਜੀ ਨੂੰ ਸੁਝੀ ਆਵੇਗੀ, ਆਪ ਜੀ ਆਨੰਦ ਪ੍ਰਾਪਤ ਕਰੋਗੇ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਂ ਕੇ ਨਾਮ ਜਪੀਜੇ ਰੇ, ਧਿਆਨ ਦੇਣਾ। ਕਹਿੰਦੇ ਜਿਸ ਅਕਾਲ ਪੁਰਖ ਨੇ ਸਾਰੀ ਧਰਤੀ ਸਾਜ ਕੇ ਤੇ ਉਹਦੀ ਪਾਲਣਾ ਕਰਨ ਡਿਆ, ਕਹਿੰਦੇ ਕੇਵਲ ਤਾਂ ਕੇਵਲ ਨਾਮ ਸਿਮਰਨ ਉਹਦਾ ਕਰਿਆ ਕਰ, ਨਾਮ ਸਿਮਰਨ ਕਿਸੇ ਹੋਰ ਦਾ ਨਹੀਂ ਹੈ, ਨਾਮ ਦਾ ਪਲ ਧਿਆਨ ਧਰਨਾ। ਕਹਿੰਦੇ ਧਿਆਨ ਧਰਨਾ ਤੇ ਉਸ ਪ੍ਰਕਾਸ਼ ਵੱਲ ਧਿਆਨ ਧਰਨਾ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਤੇ ਉਹਨੂੰ ਪਾਲਣਾ ਵੀ ਕਰਦਾ ਪਿਆ। ਇਹ ਨਹੀਂ, ਦੇਖੋ ਇੱਕ ਇਨਸਾਨ ਹੈ, ਉਹਨੇ ਘਰ ਬਣਾ ਲਿਆ, ਠੀਕ ਹੈ, ਕੋਠੀ ਪਾਲੀ ਉਹਨੇ, ਜਦੋਂ ਕੋਠੀ ਪਾਲੀ ਨਾ ਤੇ ਵਿਚਾਰ ਕਰਨਾ ਆਪ ਜੀ, ਉਹਨੇ ਕੋਠੀ ਪਾਲੀ, ਜਦੋਂ ਕੋਠੀ ਪੈ ਗਈ ਤੇ ਉਹਦਾ ਮੁੰਡਾ ਕਹਿੰਦਾ, ਕਹਿੰਦਾ ਪਿਤਾ ਜੀ ਗੱਡੀ ਵੀ ਲੈ ਲਈਏ ਆਪਾਂ। ਹੁਣ ਮੁੰਡਾ ਸੀਗਾ ਵੱਡਾ ਤੇ ਨੌਕਰੀ ਕਰਦਾ ਸੀ, ਤੇ ਕੀ ਕਹਿੰਦਾ ਪਿਓ, ਕਹਿੰਦਾ ਗੱਲ ਸੁਣੋ, ਜਿੰਨੀ ਕੁ ਮੇਰੇ ਕੋਲ ਤਾਕਤ ਸੀ ਮੈਂ ਕੋਠੀ ਦਿੱਤੀ ਤੈਨੂੰ, ਪਾ ਹੁਣ ਗੱਡੀ ਗੁੱਡੀ ਜੋਗੇ ਪੈਸੇ ਹੈ ਨਹੀਂ ਮੇਰੇ ਕੋਲ ਸੱਚਿਆ। ਪਰ ਕਦੀ ਅਕਾਲ ਪੁਰਖ ਨੇ ਕਿਸੇ ਨੂੰ ਕਿਹਾ ਤੇ ਮੈਂ ਕਿਹੜੀ ਚੀਜ਼ ਦੇਣ ਦਿੱਤੀ ਤੇ ਕਿਹੜੀ ਚੀਜ਼ ਦੇਣ ਦੀ ਤਾਕਤ ਨਹੀਂ ਹੈ ਜੀ? ਉਹਦੇ ਕੋਲ ਸਾਰੀ ਤਾਕਤ ਹੈ, ਉਹਦੇ ਕੋਲ ਸਾਰੀ ਤਾਕਤ ਹੈ, ਠੀਕ ਹੈ। ਫਿਰ ਗੁਰੂ ਜੀ ਸਾਨੂੰ ਸਮਝਾਉਂਦੇ ਪਏ ਨੇ, ਸਾਡੀ ਮਨ ਬਿਰਤੀ ਨੂੰ ਦੱਸਦੇ ਪਏ ਨੇ, ਕਹਿੰਦੇ ਪੁਰਾਣੀ ਫਿਰ ਉਹਦਾ ਨਾਮ ਜਪਿਆ ਕਰ। ਫਿਰ ਕੀ ਕਹਿਣ ਲੱਗੇ, ਕਹਿੰਦੇ ਮਨ ਕੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁੱਖ ਪਾਈਏ ਜੇ। ਹੁਣ ਧਿਆਨ ਦਿਓ ਆਪ ਜੀ, ਮਨ ਕੀ ਮਤ ਤਿਆਗੋ ਹਰਜਨ, ਕਹਿੰਦੇ ਆਪਣੇ ਮਨ ਦੀ ਜਿਹੜੀ ਮਤ ਹੈ ਨਾ, ਸਿਆਣਪ ਜਿਹੜੀ ਚਤੁਰਾਈ ਜਿਹੜੀ ਹੈ, ਉਹਦਾ ਤਿਆਗ ਕਰਦੇ। ਕਿਸ ਤਰ੍ਹਾਂ 1006 ਅੰਗ ਦੇ ਉੱਤੇ ਗੁਰੂ ਸਾਹਿਬ ਨੇ ਇੱਕ ਹੋਰ ਪੰਕਤੀ ਲਿਖਦੇ ਆ, ਉੱਥੇ ਕੀ ਲਿਖਦੇ ਆ, ਕਹਿੰਦੇ ਛੋੜ ਸਗਲ ਸਿਆਣਪਾ ਮਿਲ ਸਾਧ ਤਿਆਗ ਕੁਮਾਨ। ਧਿਆਨਾ ਪੜੋ ਕੀ ਕਹਿ ਰਿਹਾ, ਛੋੜ ਸਗਲ ਸਿਆਣਪਾ, ਇਸ ਮਨ ਨੂੰ ਕਹਿੰਦੇ, ਕਹਿੰਦੇ ਮਨਾ ਜਿੰਨੀਆਂ ਤੇਰੇ ਅੰਦਰ ਚਤੁਰਾਈਆਂ ਨੇ ਨਾ, ਜਿੰਨੀਆਂ ਤੇਰੇ ਅੰਦਰ ਸਿਆਣਪਾਂ ਨੇ, ਸਾਰੀਆਂ ਹੀ ਛੱਡ ਦੇ ਤੇ ਕੀ ਕਰ, ਕਹਿੰਦੇ ਮਿਲ। ਹੁਣ ਧਿਆਨ ਦਈਓ, ਅਜੇ ਇੱਥੇ ਮਿਲਣਾ ਬਾਕੀ ਹੈ। ਕਿਵੇਂ ਸਾਡੇ ਮਨ 'ਚ ਕੀ ਆ ਜਾਂਦਾ, ਵੀ ਮੈਂ ਅੰਮ੍ਰਿਤ ਛਕ ਲਿਆ, ਮੈਂ ਗੁਰੂ ਵਾਲਾ, ਮੈਂ ਗੁਰੂ ਦੇ ਲੜ ਲੱਗ ਗਿਆ। ਇੱਥੇ ਗੁਰੂ ਜੀ ਅਜੇ ਵੀ ਆਵਾਜ਼ ਮਾਰਦੇ ਪਏ ਆ, ਕਹਿੰਦੇ ਤੂੰ ਤਨ ਕਰਕੇ ਗੁਰੂ ਦੇ ਲੜਨ ਲੱਗ ਗਿਆ, ਪਰ ਮਨ ਕਰਕੇ ਤੇਰਾ ਅਜੇ ਗੁਰੂ ਨਾਲ ਨਾਤਾ ਨਹੀਂ ਜੁੜਿਆ। ਕਹਿੰਦਾ ਕਿਉਂ ਨਹੀਂ ਜੁੜਿਆ, ਕਹਿੰਦੇ ਕਿਉਂਕਿ ਵਿਚਕਾਰ ਪੜਦਾ ਆ ਕਿਹੜਾ, ਆ ਝੂਠੀਆਂ ਮੰਗਾਂ ਦਾ, ਤ੍ਰਿਸ਼ਨਾਵਾਂ ਦਾ, ਭਾਵਨਾ ਦਾ। ਕਹਿੰਦਾ ਛੋੜ ਸਗਲ ਸਿਆਣਪਾ ਮਿਲ, ਅਜੇ ਮਿਲ ਅੱਖਰ ਫਿਰ ਲਿਖਿਆ, ਮਿਲ ਸਾਧ, ਸਾਧ ਕੀ, ਸਤਿਗੁਰੂ। ਕਹਿੰਦੇ ਮਿਲ ਸਾਧ ਤਿਆਗ ਗੁਮਾਨ। ਹੁਣ ਧਿਆਨ ਦਿਓ, ਆ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਕਰਕੇ ਸਾਡੇ ਮਨ 'ਚ ਘੁਮੰਡ ਆਉਂਦਾ, ਕਿਸੇ ਚੀਜ਼ ਦੀ ਪ੍ਰਾਪਤੀ ਹੋ ਜਾਏ ਨਾ ਸਾਡੇ ਮਨ 'ਚ ਹਉਮੈ ਆਉਂਦੀ ਆ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅਸੀਂ ਆਪਣੇ ਮਨ ਬਿੱਤੀ ਦੇ ਅੰਦਰੋਂ ਝੂਠੀਆਂ ਤ੍ਰਿਸ਼ਨਾਵਾਂ ਦਾ, ਭਾਵਨਾ ਦਾ ਤਿਆਗ ਕਰ ਦੇਣਾ, ਛੱਡ ਦੇਣੀਆਂ, ਛੋੜ ਸਗਲ ਸਿਆਣਪਾ। ਕਹਿੰਦੇ ਜਿੱਦਣ ਸਾਡੀਆਂ ਸਿਆਣਪਾਂ ਛੱਡ ਦੇਗਾ, ਆਪਣੀ ਚਤੁਰਾਈਆਂ ਛੱਡ ਦੇਗਾ, ਫਿਰ ਤੇਰਾ ਗੁਰੂ ਦੇ ਨਾਲ ਮਿਲਾਪ ਹੋਵੇਗਾ। ਕਿੱਥੋਂ, ਇਹ ਮਨ ਬਿੱਤੀ ਦੀ ਗੱਲ ਆ, ਮਨ ਬਿੱਤੀ ਤੋਂ ਮਿਲਾਪ ਉਹ ਦਿਨ ਹੋਣਾ ਸਾਡਾ ਜਿੱਦਣ ਅਸੀਂ ਸਭ ਕੁਛ ਛੱਡ ਦੇਵਾਂਗੇ। ਦੇਖੋ ਗੁਰੂ ਜੀ ਨੇ ਇੱਕ ਜਗ੍ਹਾ ਤੇ ਹੋਰ ਕਿਹਾ, ਕਹਿੰਦੇ ਸਾਪ ਕੁੰਜ ਛੋਡੇ ਵਿਕ ਨਹੀਂ ਛੱਡੇ। ਕਹਿੰਦੇ ਜਿਹੜਾ ਸੱਪ ਆ ਨਾ, ਕੁੰਜ ਲਾ ਦਿੰਦਾ, ਅੰਦਰੋਂ ਜ਼ਹਿਰ ਨਹੀਂ ਛੱਡਦਾ। ਕਹਿੰਦੇ ਮਰ ਜਾਤੀ, ਆਪਾਂ ਬਾਣਾ ਉੱਪਰੋਂ ਪਾਇਆ ਅਜੇ, ਪਰ ਅੰਦਰ ਦੀ ਮਨ ਬਿੱਤੀ ਜਿਹੜੀ ਆ ਨਾ, ਬਾਣਾ ਪਾ ਕੇ ਵੀ ਇਹੀ ਹੈ ਕਿ ਮੇਰਾ ਫਲਾਣਾ ਕੰਮ ਬਣ ਜਾਵੇ, ਮੇਰਾ ਟਮਕਾਣਾ ਕੰਮ ਬਣ ਜਾਵੇ। ਕਹਿੰਦੇ ਨਹੀਂ, ਪਰਾਂ ਕਰਦੇ ਇਹਨਾਂ ਨੂੰ, ਪਰਾਂ ਕਰਦੇ। ਕਹਿੰਦਾ ਕਿਉਂ, ਕਹਿੰਦੇ ਜਿੱਦਾਂ ਤਨ ਤੇ ਬਾਣਾ ਪਾਇਆ, ਇੱਦਾਂ ਮਨ ਤੇ ਬਾਣਾ ਪਾ। ਧਿਆਨ ਦੇਣਾ ਗੁਰੂ ਪਿਆਰਿਓ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਇਹ ਸਾਡੇ ਮਨ ਦਾ ਬਾਣਾ ਆ, ਗੁਰਬਾਣੀ ਮਨ ਦਾ ਬਾਣਾ ਆ, ਇਹ ਮਨ ਤੇ ਪੈਂਦੀ ਹੈ। ਜਦੋਂ ਇਹ ਮਨ ਤੇ ਪੈਂਦੀ ਤਾਂ ਗੁਰੂ ਜੀ ਆਵਾਜ਼ ਮਾਰਦੇ ਇਹਨੂੰ, ਕਹਿੰਦੇ ਫਿਰ ਇੱਦਾਂ ਕਰ, ਪਹਿਲੇ ਕੱਪੜੇ ਲਾ ਦੇ, ਪਹਿਲੇ ਕੱਪੜੇ ਲਾ ਦੇ, ਠੀਕ ਆ ਬਈ। ਜਦੋਂ ਆਪਾਂ ਅੰਮ੍ਰਿਤ ਛਕਣ ਜਾਂਦੇ ਹਾਂ ਤੇ ਸਾਨੂੰ ਉੱਥੇ ਸਭ ਤੋਂ ਪਹਿਲਾਂ ਕਹਿੰਦੇ ਨੇ, ਕਹਿੰਦੇ ਇਸ਼ਨਾਨ ਕਰਕੇ ਕਛਹਿਰਾ ਪਾਓ। ਇਹਦਾ ਮਤਲਬ ਕਿ ਜਿਹੜਾ ਪਹਿਲਾਂ ਆਪਾਂ ਕੱਛਾ ਪਾਇਆ, ਜੋ ਵੀ ਕੁਛ ਪਾਇਆ, ਉਹਨੂੰ ਤਬਦੀਲ ਕਰੋ, ਕਹਿੰਦੇ ਨਾ। ਇੱਦਾਂ ਹੀ ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਮਨ ਦੀ ਤਬਦੀਲੀ ਕਰ, ਜਿਹੜਾ ਪਹਿਲਾਂ ਬਾਣਾ ਪਾਇਆ, ਤਾਂ ਮੈਂ ਬਾਣਾ ਦੀ ਸੋਚ, ਜਿਹੜੀ ਤੇਰੀ ਪਹਿਲੀ ਮਨ ਬਿਰਤੀ ਆ ਨਾ, ਜਿਹੜੀ ਸੋਚ ਆ, ਉਹਨੂੰ ਛੱਡ ਦੇ, ਤਾਂ ਤੇਰਾ ਗੁਰੂ ਨਾਲ ਮਿਲਾਪ ਹੋ ਸਕਦਾ। ਕੀ ਕਰ, ਛੋੜ ਸਗਲ ਸਿਆਣਪਾ ਮਿਲ ਸਾਧ, ਮਿਲ ਸਾਧ। ਕਹਿੰਦਾ ਜਦੋਂ ਆਪਣੀਆਂ ਚਤੁਰਾਈਆਂ ਛੱਡ ਦੇਗਾ ਨਾ, ਸਿਆਣਪਾ ਛੱਡ ਦੇਗਾ, ਤੇ ਤਾਂ ਤੇਰਾ ਗੁਰੂ ਦੇ ਨਾਲ ਮਿਲਾਪ ਹੋਣਾ। ਜਿੰਨਾ ਚਿਰ ਚਤੁਰਾਈਆਂ ਛੱਡੇਗਾ ਨੀ, ਝੂਠੀਆਂ ਮੰਗਾਂ ਤੇ ਸ਼ਨਾਵਾਂ ਨਹੀਂ ਛੱਡੇਗਾ, ਤੇਰਾ ਗੁਰੂ ਨਾਲ ਮਿਲਾਪ ਨਹੀਂ ਹੋਣਾ। ਇਹ ਗੱਲ ਸੱਚ ਜੇ, ਗੁਰੂ ਨਾਲ ਮਨ ਕਰਕੇ ਮਿਲਾਪ ਨਹੀਂ ਹੁੰਦਾ, ਠੀਕ ਆ। ਤਨ ਕਰਕੇ ਆਪਾਂ ਗੁਰੂ ਦੇ ਲੜ ਲੱਗੇ ਹਾਂ, ਆਪਾਂ ਨੂੰ ਹਰ ਇੱਕ ਬੰਦਾ ਨਮਸਕਾਰ ਕਰੂਗਾ ਵੀ ਗੁਰੂ ਘਰ ਦਾ ਪ੍ਰੇਮੀ ਹੈ, ਪਰ ਆਪਣੀ ਮਨ ਬਿਰਤੀ ਤਾਂ ਆਪਾਂ ਆਪੇ ਤੋਲ ਸਕਦੇ, ਕਿਸੇ ਦੂਜੇ ਦੇ ਤੋਲਣ ਦੀ ਲੋੜ ਨਹੀਂ ਪੈਂਦੀ, ਆਪਾਂ ਆਪੇ ਤੋਲਣਾ, ਆਪੇ ਵੇਖਣਾ ਵੀ ਆਪਾਂ ਸਾਡੀ ਮਨ ਬਿਰਤੀ ਕਿਸ ਲੈਵਲ 'ਚ ਪਹੁੰਚੀਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਛੋੜ ਸਗਲ ਸਿਆਣਪਾ ਮਿਲ ਸਾਧ ਤਿਆਗ ਕੁਮਾਨ, ਅਵਰ ਸਭ ਕੁਛ ਮਿਥਿਆ ਰਸਨਾ ਰਾਮ ਰਾਮ ਵਖਾਣ। ਦੇਖੋ ਉੱਥੇ ਗੁਰੂ ਜੀ ਕੀ ਕਹਿਣ ਲੱਗੇ, ਦੇਖੋ ਇੱਥੇ ਉਹਨੇ ਅਗਲੀ ਗੱਲ ਕਹਿ ਦਿੱਤੀ, ਕਹਿੰਦੇ ਸਵਾਏ ਉਸ ਅਕਾਲ ਪੁਰਖ ਤੋਂ, ਉਸ ਪਰਮਾਤਮਾ ਤੋਂ, ਹਰ ਇੱਕ ਚੀਜ਼ ਮਿੱਥੀ ਹੋਈ ਹੈ। ਮਿੱਥੀ ਦਾ ਮਤਲਬ ਕੀ ਹੈ, ਸਮਾਂ ਮਿਲਿਆ ਹੋਇਆ, ਠੀਕ ਹੈ, ਇੰਨੇ ਇੰਨੇ ਚਿਰ ਰਹਿਣਾ, ਇੰਨੇ ਇੰਨੇ ਚਿਰ ਰਹਿਣਾ। ਸਾਡੇ ਕੋਲ ਜਿਹੜੀਆਂ ਝੂਠੀਆਂ ਦਾਤਾਂ, ਇਹਨਾਂ ਦੀ ਵੀ ਉਮਰ ਆ ਕੋਈ ਵੀ, ਠੀਕ ਹੈ ਕਿ ਨਹੀਂ। ਆਪ ਜੀ ਨੂੰ ਯਾਦ ਹੋਏਗਾ, ਗੁਰਬਾਣੀ ਅੰਦਰ ਇੱਕ ਪੰਕਤੀ ਆਉਂਦੀ ਸੀ, सदा सदा सो सेविए जो सब में रहे समाये, सदा सदा सो सेविए जो सब में रहे समाये, अवर दूजा को सेविए जमे ते मर जाए। हूं विचार करना है ते गुरु जी कहन लगे कहते सदा सदा सो सेविए सो सभ्य रहे समाये, कहना जो सारे च समाया होया ना सेवी का भाव ध्यान धरना, कहते ध्यान उहदे वल धर जो सारे च समाया होया। वो एक ताकत है, वह अकाल पुरख है, वह परमात्मा जो सारे च समाया, कहते उहदे वल ध्यान धर। अगे देखो की लिखा, अवर दूजा को सेविए जमे ते मर जाए। हुण ध्यान देना आपां लोकां ने की कह दिता, असीं सुने एक दिन कहन लगे जिहड़े साधु संत जमदे ते मर जांदे इन्हां वल ध्यान क्यों धरदे। गुरु जी ने किसे साधु संत की गल ही नहीं कीती, नहीं कीती। आओ गुरु जी ने की गल की, अवर दूजा क्यों सेवी, आ ध्यान नाल सुनने वाली गल जे बहुत डूंगी गल है। अवर दूजा क्यों सेवीए, अवर का भाव किसी होर वल, दूजा जिहड़ा इस तों इलावा, कहिंदा इस परमात्मा तों इलावा किसी होर चीज वल ध्यान क्यों धरदा। जम्मे ते मर जाए, की जम्मे ते मर जाए, किसी शरीर के जम्मन की गल नहीं की गुरु जी ने, इतने किसी के शरीर के जम्मन की गल नहीं की। ध्यान देना जमना की, इतने इतने जमना विचार की गल की गुरु जी ने। किस तरह जिदा शरीर जमदा तो मर जाता, इदा ही तुहाडे मन के अंदर विचार भी जन्म लेंदे ने ते थोड़े चिर बाद मर जाते हैं। किवें देखियो, तुहाडे मन के अंदर विचार लिया, की विचार लिया कि मालिक कृपा कर, किवें एक इंसान सी उन्हें किसी को पैसे लेने से रुपया, चार लख रुपया उन्हें लेना सी, तो 7-8 साल हो गए दिंदा नहीं सी। तो एक दिन दोनों प्यो पुत बैठे, तो पता की सलाह कर दे, कहते पुत्र लगता ने देने दा नहीं, तो आप पिछा छड़ दीजिए, हूँ भुल जाइए, ठीक आप बतेरिया फरमायशा पाइया, बतेरे लोगों को कहा पर मानता ही नहीं, आ मेरे को नहीं, जो हो दे दूंगा तो आप छड़ दीए पिछा। लो जी प्यो पुत ने 10 दिन हो गए सलाह कर ली, अज तो बाद चार आप चर्चा ही नहीं करनी, ना मंगन जाना तो ना आप सोचना ही है, मिलना ही नहीं आप। मालिक ने कृपा की, शाम का टाइम सी, जो को 4 लख रुपया लेना से घर आ गया, आके की कहना, कहना खालसा जी बड़ी वड्डी खुनामी है, इन्ने साल हो गए ने पर मेरे को सीखे ही नहीं, पर पता नहीं की कृपा हुई जे भी मेरे को 4 लख इकट्ठा होया, मैं ब्याज व्याज तो कुछ नहीं देखता, पर अपना 4 लख रुपया ले लो। उन्हें देता, ध्यान ना श्रवण करना, देता उन्हें 4 लख रुपया ले लिया। जो 4 लख रुपया उन्हें देता, इन्हें ले लिया, वह 4 लख रुपया दे के चला गया। तो प्यो पुत सलाह कर लगे, कहते तो डूबे जी, कहता हाँ, कहता आ गए मुंडा, कहता मुंडे में ज्यादा शौक होंगे, कहता पिता जी ये डुबे डुबे से सवेरे मरुति कढ़ा लीए, सच है ना कहूगा ना, कहता सवेरे पापा मरुति कढ़ा लीए। प्यो भी मन गया, कहना आहो की करना, डुबे जी अपने कड़े काम ले जा कढ़ा ला, तू विचार पता हो गया कि सवेरे मरुति कढ़ा लीए। लो जी दिन चढ़िया, तो दोनों प्यो पुत बैठे से चाह पीन रहे से, कोई गुआढ़ी आ गया, वो की हाल चाल है, कहता जी ठीक है आओ बह जाओ, होर कोई नवीदाई सुनाओ, तेन सुनाओ लग पे, तेन पता पुत को पैसे लेने से, कहना हाँ दे गए रती, कहना थोड़े तो भाग जा के फिरते हैं लाठरी खुल गई, कहना मुंडा कहना मरुति ले लीए। हूं सिंह की कहना, आंदा जे तो डुबे ही वापस आ गए जी, 4 लख की मरुति कहनू लैने, 4 लख रुपया जमा कराओ, डाउन पेमेंट कोई वड्डी गड्डी ले लो। मन गई वो गल, ए मतलब क्या, जरा पहला विचार जमया सी मर गया, सच है ना खत्म हो गया, अपनी ताकत खत्म हो गई, दूजी ताकत बढ़ गई अंदर, भी नहीं वड्डी गड्डी लानी चाहिए। धन गुरु ग्रंथ साहिब कहते यहो जे विचारां वाल ध्यान क्यों धरदे हो, जेड़े घड़ी पल जमदे किसी होर दे माड़ा जिहा लालच दित्तिआं ते फिर मर जांदे ने। अवर दूजा क्यों सेवीए जम्मे ते मर जाए, कहिंदे इहो जे विचारां वाल ध्यान नहीं धरना कदी जिहड़े जमदे ते मरदे रहिंदे, विचार उस वाल ध्यान धरो जिहड़ा इक वारी जन्म लै लिया कदी मरे ना, किहड़ा जिदे अंदर शब्द ही विचार पैदा हो जाती है दोबारा कभी मरती है, कोई है ताकत उसको खत्म करने वाली, कोई है वड्डी ताकत जी कहूगी वो छड़ परा यार तू कि तुर पे, कि शब्द के लड़ लग गए, कितने नाम सिमरन कर लग पे, कितने गुरु के लड़ लग गया, कहूगा कोई ताकत ही नहीं की ताडे मन च विचार उठ जू, तुम कहोगे तुम कोई कवे आके हाँ तू कि तुर पे की कहोगे, भाई साहब मालिक कृपा करे तुहानू भी तोरे। सच है ना, ये कदी भी विचार खत्म नहीं होंगी अंदरों। इन्हू गुरु जी कहते हैं ठीक है कि आप लोड़ नहीं पी। क्यों नहीं लोड़ पी? हूँ आप पंक्ति पढ़ी, जम जम मरे मरे फिर जमे बहुत सजाए पिया देश लम्मे। हूँ देखो दो बारी जम जम आया, जम जम मरे मरे फिर जमे। आप हौली जी कह दिता आंदा जमदा रहेगा मरदा रहेगा, कम निबड़ गया। नहीं नहीं एदा ना नबेड़ो। देखो असी तुसी अज्ञानी हाँ, पर गुरु ग्रंथ साहब जी वर्गा कितने प्रकाश नहीं है। गुरु ग्रंथ साहब के अंदर एक अखर लिखिया, वही सेम अखर दोबारा लिखिया कि ब्रेक मार लियो चुकुराज आ। पहले लिखिया जम, फिर लिखिया जम मरे, फिर लिखिया मरे फिर जमे। दो दो बारी आया, पहला जम की है ते अगला जम की है। पहला जमना की आ जिहड़ा साडा मन आ ना, यह तन के अंदर जन्म लैंदा। पहला मन शरीर के अंदर प्रवेश करता, जन्म लैंदा है। ले ले कहते ले लिया, ध्यान दो। पहला मन शरीर के अंदर जन्म लैंदा है, फिर अगला जमना की है? मन के अंदर विकार जन्म लेंदे है। पहला जमना मन का, फिर अगला जमना विकारा का है मन के अंदर। जम जम मरे आंदा, पहला जमया मन शरीर के अंदर, फिर मन के अंदर विकार जमे। उन्होंने जमन करके होया कि मरे। मरे का मतलब की है? वेमुख होना। मरना मतलब की है? वेमुख होना। आप बाणी च पढ़ते अत सुंदर कुलीन चतर मुख ज्ञानी तनवंत, मृतक कही नानका जै प्रीत नहीं भगवंत। आंदा जिन्हां दी परमात्मा नाल प्रीति नहीं है आंदा ते मरे। ठीक, इहदा मतलब पहला जमना मन का, अगला जमना मन विच बकारा का। उन्होंने बकारा के जमन करके मर गया। की मर गया? परमात्मा तो बेमुख हो गया, गुरु तो बेमुख हो गया। फिर की होया? ध्यान दो, मरिया अगे फिर मर आ गया। वो अगला मरना कहड़ा? फिर मन शरीर छड़ के चला गया। मन शरीर छड़ के चला गया, शरीर मर गया। हां कहते फिर जमे, कहते फिर यह मन गेड़े च पै गया। हूं कि जमन मरण के गेड़े च पै गया। कि गलों बहुत सजाए पिया देश लम्मे। कहता इन सजा मिल गई है। किड़े देश? देश लम्मा क्यों गया? 84 लाख जून नू देश लम्मा कह दिता। शरीर नू देश कहिंदे, जो ब्रह्मंडे सोई पिंडे, ये देश है। ठीक, कहिंदे इनू हुण सजा मिल गई है, देशा देशा च घूमता रहेगा। कहिंदा पर शरीर शरीर च ये घूमता रहेगा। किड़ी गलों? क्योंकि ऐस शरीर अंदर बैठे दे अंदर विकारा ने जन्म ले लिया। देखो हर चीज नू समझना है, विचारना आ। ये नहीं आप पंक्ति पढ़ी अबर दूजा क्यों सेवीए जमे ते मर जाए, जेड़ा जमदा मरदा है वो ध्यान धरने की लुड़ पी है। गुरु सूब प्यासर संगत जीओ, शरीर का तो ध्यान धरना ही नहीं, शरीर का तो ध्यान धरना ही नहीं किसी का भी, क्योंकि गुरु साहब ने कहा शरीर तो नाशवान है। ध्यान का शब्द वाल धरना, ठीक है भी, वह चीज की विचार अपने मन में करो। तो गुरु जी आप जी को समझाना करते पे आ, मन की मत त्यागो। हर जन कहते अपने मन मत नू त्याग दे, अपने मन की मत छड़ दे। मतलब की है कि जदों गुरबाणी पढ़ते हो अपने अंदर की सोच नू छड़ दिया करो। जिहड़ी साडे मन में सोच है ना, कितने की भी सोच है भावें, ठीक है, किसी के मन की सोच है मेरा काम चंगा बन जाए। इतों तक एक सज्जन सानू कहिंदे, कहिंदे बाबा जी मैं सारी सोच छड़ दित्ती आ, मैं कभी अरदास नहीं की कि मेरा कोई काम बन जाए, मैंने कोई झूठी चीज मिल जाए, मेरा कोई मुंडा काम से लग जाए। मैं नहीं कहता हूं पक्का। कहते पर गुरबाणी की फिर भी समझ नहीं लगन दी, गुरबाणी की फिर भी समझ नहीं लगन दी। यह दसो कारण हूं की है? खालसा गुरु जी कह लगे जी मन की मत त्यागी है। हूं मन मत विच की आता, तू की सोचता होना? फिर कहना मैं एक ही गल सोचता हूं, बाणी पढ़ी जाता हूं, तो मैं कहना हूं भी गुरु जी मैनू तुहाडी सोच ही आ जाए, मैनू तुहाडी सोच ही है, मैं भी मन मत है। कहता यह मन मत किदां हो सकती है? क्योंकि गुरु जी लिखते हैं जब लग मन बेकुंठ की आस, तब लग होए नहीं चरण निवास। जिस मन में बेकुंठ नूं जाण दी व्यास लग गई है ना, उहदे हिरदे च नाम दा निवास नहीं होना। इस करके गुरबाणी पढ़ते वेले अपने मन की सोच कि मैनू स्वर्गों लै जो, मैनू ਸੱਚਖੰਡ ਵਿਖਾ ਦਿਓ, ਕਿਤੇ ਮੈਨੂੰ ਆਪਣੇ 'ਚ ਲੀਨ ਕਰ ਲਿਓ, ਕਿਤੇ ਮੇਰੇ 'ਤੇ ਕਿਰਪਾ ਕਰ ਦਿਓ, ਮੈਂ ਇਸੇ ਜਾਮੇ 'ਚ ਪਾਪ ਖਤਮ ਹੋ ਜਾਣ। ਇਹੋ ਜਿਹੀ ਚੀਜ਼ ਕੁਛ ਨਹੀਂ ਮੰਗਣੀ, ਕੁਛ ਨਹੀਂ ਲਿਆਉਣੀ, ਸਿਰਫ ਇੰਨੀ ਗੱਲ ਕਹਿ ਕੇ ਜਦੋਂ ਗੁਰੂ ਕਹਿ ਚਰਨਾਂ 'ਚ ਆਉਂਦੇ ਹੋ ਮੱਥਾ ਟੇਕ ਦਿਓ। ਠੀਕ, ਜਦੋਂ ਮੱਥਾ ਟੇਕਦੇ ਉਦੋਂ ਹੀ ਕੰਮ ਨਿਬੇੜਦਿਆ ਕਰੋ, ਗੁਰੂ ਜੀ ਕਿਰਪਾ ਕਰੋ ਤੁਹਾਡਿਆਂ ਚਰਨਾਂ 'ਚ ਆ ਗਿਆ, ਆਪਣੇ ਚਰਨਾਂ 'ਚ ਲਾ ਲਿਓ ਜੇ। ਠੀਕ, ਹੁਣ ਬਾਣੀ ਪੜ੍ਹਨ ਲੱਗਿਆ ਤੁਸੀਂ ਮਨ 'ਚ ਇਹੀ ਵਾਰ ਵਾਰ ਰਿਪੀਟ ਕਰੀ ਜਾਓ ਕਿ ਮੈਨੂੰ ਤੁਹਾਡੀ ਸੋਝੀ ਆ ਜਾਵੇ, ਮੈਨੂੰ ਤੁਹਾਡੀ ਸੋਝੀ ਆ ਜਾਵੇ। ਇਹਦਾ ਮਤਲਬ ਅੰਦਰ ਅਜੇ ਪਿਆ ਨਾ ਕੁਛ, ਖਾਲੀ ਕਰੂੰਗੇ ਤਾਂ ਹੀ ਸੋਝੀ ਆਊਗੀ। ਉਹਨਾਂ ਨੇ ਕਿਹਾ ਮਨ ਕੀ ਮਤ, ਉਹੀ ਤਾਂ ਮਨਮਤ ਸੀ ਨਾ ਕਿ ਮੈਂ ਮੰਗ ਰਿਹਾ ਮੈਨੂੰ ਕੁਛ ਚਾਹੀਦਾ ਨਹੀਂ। ਮਨ ਕੀ ਮਤ, ਤਿਆਗੋ ਹਰਜਨ ਹੁਕਮ ਬੂਝ ਸੁਖ ਪਾਈਏ। ਦੇਖੋ ਹੁਕਮ ਬੂਝ, ਹੁਕਮ ਕੀ ਹੈ? ਪਰਮਾਤਮਾ ਹੁਕਮ ਹੈ, ਗੁਰੂ ਗ੍ਰੰਥ ਸਾਹਿਬ ਜੀ ਹੁਕਮ ਹੈ। ਠੀਕ ਹੈ, ਕਿਵੇਂ ਆਪਾਂ ਕਹਿੰਦੇ ਨੀ ਹੁਕਮਨਾਮਾ ਸੁਣ ਲਈਏ, ਇਹਦਾ ਮਤਲਬ ਹੁਕਮ ਹੈ ਨਾ, ਨਾਮ ਦਾ ਭਾਵ ਸੋਝੀ। ਕਹਿੰਦੇ ਇਸ ਹੁਕਮ ਦੇ ਕੋਲੋਂ ਸੋਝੀ ਸੁਣ ਲਈਏ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਹੁਕਮ ਬੂਝ, ਕਹਿੰਦੇ ਹੁਕਮ ਬੁੱਝ ਦਾ ਭਾਵ ਸਮਝਣਾ। ਸੁੱਖ ਕਿਹੜਾ ਸੁੱਖ? ਇੱਥੇ ਆਹ ਸੁੱਖ ਨਹੀਂ, ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦਾਂ ਦਾ ਸੁੱਖ ਨਹੀਂ ਇੱਥੇ। ਇੱਥੇ ਸੁੱਖ ਕਿਹੜਾ? ਆਤਮਿਕ ਆਨੰਦ। ਕਹਿੰਦੇ ਹੁਕਮ ਬੂਝ ਸੁੱਖ ਪਾਈਏ ਰੇ। ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਉਹਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਠੀਕ ਆ, ਹੁਕਮ ਬੂਝ ਸੁੱਖ ਪਾਈਏ ਰੇ, ਜੋ ਪ੍ਰਭ ਕਰੇ ਸੋਈ ਭਲ ਮੰਨੋ, ਸੁੱਖ ਦੁੱਖ ਉਹੀ ਧਿਆਈਏ ਰੇ। ਹੁਣ ਦੇਖੋ ਦੁਬਾਰਾ ਸੁੱਖ ਆਇਆ, ਪਰ ਵਿਚਾਰ ਕਰਿਓ ਇਹ ਸੁੱਖ ਦੇ ਨਾਲ ਦੁੱਖ ਅੱਖਰ ਆਇਆ ਜੇ, ਪਹਿਲੇ ਸੁੱਖ ਦੇ ਨਾਲ ਦੁੱਖ ਅੱਖਰ ਨਹੀਂ ਜੇ ਆਇਆ। ਆਹ ਗੱਲਾਂ ਫੜਨੀਆਂ ਜੇ, ਬੜੇ ਰਹਿਜ ਨਾਲ ਫੜਨੀਆਂ। ਠੀਕ ਹੈ ਨੀ, ਇੱਕ ਜਗ੍ਹਾ ਤੇ ਦੇਖੋ ਗੁਰੂ ਜੀ ਬਾਣੀ ਚ ਲਿਖਦੇ ਆ, ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨਾ। ਲਿਖਦੇ ਆ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨਾ। ਤੇ ਇੱਕ ਜਗ੍ਹਾ ਗੁਰੂ ਜੀ ਕੀ ਲਿਖਦੇ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਉੱਥੇ ਕੱਲਾ ਸੁੱਖ ਆਇਆ ਤੇ ਉੱਥੇ ਸੁੱਖ ਦੇ ਨਾਲ ਦੁੱਖ ਆਇਆ। ਇਹਦਾ ਮਤਲਬ ਉਹ ਸੁੱਖ ਹੋ ਰਿਹਾ, ਇਹ ਸੁੱਖ ਹੋ ਰਿਹਾ। ਵਿਚਾਰ ਕਰੀਏ ਉਹ ਸੁੱਖ ਕਿਹੜਾ ਹੈ, ਪਿਆ ਸੁੱਖ ਦੇ ਨਾਲ ਦੁੱਖ ਕਿਹੜਾ। ਠੀਕ ਆ, ਗੁਰੂ ਜੀ ਕਹਿੰਦੇ ਕਹਿੰਦੇ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਸੁੱਖ ਦੁੱਖ ਕਿਹੜਾ ਸੁੱਖ ਆ? ਇਹ ਸੁੱਖ ਸੰਸਾਰੀ ਹੈ, ਇਹ ਸੁੱਖ ਸਰੀਰਕ ਆ, ਤੇ ਦੁੱਖ ਕਿਹੜਾ? ਸਰੀਰਕ ਆ। ਠੀਕ ਹੈ ਨੀ, ਕਹਿੰਦੇ ਇਹ ਸੰਸਾਰੀ ਸੁੱਖ ਤੇ ਸੰਸਾਰੀ ਦੁੱਖ ਬਰਾਬਰ ਜਾਣ ਔਰ ਮਾਣ ਅਪਮਾਨਾ। ਕਹਿੰਦੇ ਤੇਰੀ ਕੋਈ ਇੱਜ਼ਤ ਕਰੇ, ਤੇਰੀ ਕੋਈ ਬੇਇੱਜ਼ਤੀ ਕਰੇ, ਕਹਿੰਦਾ ਇੱਕੋ ਜਿਹਾ ਜਾਣ, ਕੋਈ ਗੱਲ ਨਹੀਂ। ਕਿਉਂਕਿ ਗੁਰੂ ਨਾਲ ਜੁੜਿਆ ਹੀ ਤਾਂ ਜਾਂਦਾ, ਸ਼ਬਦ ਨਾਲ ਜੁੜਿਆ ਹੀ ਤਾਂ ਜਾਂਦਾ ਹੈ ਜਦੋਂ ਸੰਸਾਰ ਦੀਆਂ ਝੂਠੇ ਤਾਨਾ ਮਿਹਣਿਆਂ ਤੋਂ ਸਾਡੀ ਮਨ ਬਿਰਤੀ ਉੱਚੀ ਹੋ ਜਾਏ। ਹੈਨਾ, ਜੇ ਬੰਦਾ ਕੀ ਹੋ, ਦੇਖੋ ਆਪ ਜੀ ਗੁਰੂ ਘਰ ਜਾਂਦੇ ਹੋ, ਆਪ ਜੀ ਨੂੰ ਜ਼ੋਰ ਤਾਨੇ ਪੈਣਗੇ, ਆਪ ਜੀ ਨੂੰ ਲੋਕ ਕਹਿਣਗੇ ਉਹ ਛੱਡ ਯਾਰ ਕੀ ਤੂੰ ਗੁਰੂ ਘਰ ਤੁਰਿਆ ਰਹਿੰਦਾ, ਐਵੇਂ ਹੀ ਤੁਰ ਪੈਂਦਾ ਤੂੰ, ਐਵੇਂ ਆਗੂ ਹੋ ਕੇ ਉੱਥੇ ਖਲੋ ਜਾਂਦਾ, ਐਵੇਂ ਤੂੰ ਲੱਗਾ ਸੀ ਖਾਲਸਾ ਜੀ ਗੁਰੂ ਦੇ ਲੜ ਲੱਗੋ, ਛੱਡ ਯਾਰ ਜਿਹੜਾ ਲੱਗ ਜੂਗਾ ਲੱਗ ਜੂਗਾ, ਤੂੰ ਕੁੰਡਿਆ। ਤੇ ਆਪਾਂ ਕਰਦੇ ਹਾਂ ਦੋ ਕੁ ਮਿੰਟ ਲਈ ਆਪਣੇ ਮਨ 'ਚ ਆ ਜਾਂਦਾ, ਇਹਦੀ ਗੱਲ ਸਹੀ ਹੈ ਵੈਸੇ, ਹੈ ਨਾ, ਛੱਡ ਪਰਾ ਯਾਰ ਨਹੀਂ ਜਾਣਾ ਹੁਣ। ਅਗਲੇ ਪਲ ਫਿਰ ਮਨ 'ਚ ਆਊਗਾ ਵੀ ਯਾਰ ਗੱਲ ਸੁਣ, ਮੈਨੂੰ ਗੁਰੂ ਨੇ ਹੁਕਮ ਲਾਇਆ, ਜੇ ਮੈਨੂੰ ਕਹਿਤਾ ਗੁਰੂ ਦੇ ਲੜ ਲੱਗ ਜਾ ਤੇ ਮੈਂ ਕੀ ਵਿੱਚ ਕਰ ਲਿਆ। ਫਿਰ ਕੀ ਆ, ਲੋਕਾਂ ਤਾਨੇ ਮਾਰਨੇ ਹੀ ਹੁੰਦੇ ਨੇ ਲੱਗੇ ਰਹਿਣ ਦੇ, ਫਿਰ ਮਨ ਮੰਨ ਗਿਆ। ਇਹਦਾ ਮਤਲਬ ਜਿਹਦੇ ਅੰਦਰੋਂ ਗੁਰੂ ਦੀ ਗੱਲ ਪੈਦਾ ਹੋ ਗਈ ਨਾ, ਕੋਈ ਗੱਲ ਨਹੀਂ ਤਾਨੇ ਪੈਂਦੇ ਤੇ ਪੈਣ ਦਿਓ, ਸਮਝ ਲਓ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨ ਲਿਆ। ਤੇ ਜਿਹੜਾ ਕਹੇ ਯਾਰ ਜੂ ਤਾਨੇ ਮਿਹਣੇ ਖਾਣੇ, ਅੱਜ ਤੋਂ ਬਾਅਦ ਮੈਂ ਨਹੀਂ ਕਿਸੇ ਨੂੰ ਕਹਿਣਾ ਗੁਰੂ ਦੇ ਲੜ ਲੱਗ ਜਾ, ਮੈਂ ਨਹੀਂ ਕਹਿਣਾ ਕਿਸੇ ਨੂੰ ਗੁਰੂ ਘਰ ਜਾਇਆ ਕਰ। ਉਹ ਕੀ ਹੈ, ਉਹ ਬੁਝ ਦੇ ਲਿਆ ਸੰਸਾਰ ਦੀ, ਮੰਨ ਗਿਆ ਉਹ ਹਾਰ ਗਿਆ। ਠੀਕ, ਹੁਣ ਦੇਖੋ ਕੀ ਕਿਹਾ, ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਉੱਥੇ ਕੀ ਲਿਖਿਆ, ਜਾਓ ਸੁੱਖ ਕੋ ਚਾਹੇ ਸਦਾ। ਉਹ ਸੁੱਖ ਕਿਹੜਾ? ਇਹ ਸੁੱਖ ਆਤਮਿਕ ਆਨੰਦ ਆ। ਕਹਿੰਦਾ ਜਿਹੜਾ ਚਾਹੁੰਦਾ ਹਮੇਸ਼ਾ ਮੈਂ ਆਤਮਿਕ ਆਨੰਦ 'ਚ ਰਹਾਂ, ਤਾਂ ਕੀ ਆ, ਸ਼ਰਨ ਰਾਮ ਕੀ, ਕਹਿੰਦਾ ਉਹ ਪਰਮਾਤਮਾ ਦੀ ਸ਼ਰਨ 'ਚ ਆ ਜਾਵੇ। ਠੀਕ, ਹਰ ਚੀਜ਼ ਨੂੰ ਵਿਚਾਰਨਾ ਆ, ਹਰ ਚੀਜ਼ ਨੂੰ ਸਮਝਣਾ ਆ। ਠੀਕ ਆ, ਹੁਣ ਇੱਥੇ ਗੁਰੂ ਜੀ ਨੇ ਕੀ ਕਿਹਾ ਦਿੱਤਾ ਆਪ ਜੀ ਨੂੰ, ਕਹਿੰਦੇ ਜੋ ਪ੍ਰਭ ਕਰੇ ਸੋਈ ਭਲ ਮੰਨੋ, ਸੁੱਖ ਦੁੱਖ ਉਹੀ ਧਿਆਈਏ ਰੇ। ਕਹਿੰਦੇ ਜੋ ਪਰਮਾਤਮਾ ਤੁਹਾਡੇ ਨਾਲ ਕਰਦਾ ਨਾ, ਉਹਦੇ 'ਚ ਆਪਣੀ ਭਲਾਈ ਮੰਨੋ, ਆਪਣੇ ਦੀ ਭਲਾਈ ਮੰਨੋ। ਕਹੋ ਕਿ ਹੇ ਅਕਾਲ ਪੁਰਖ, ਤੁਸੀਂ ਮੇਰਾ ਭਲਾ ਕਰਨ ਦਿਓ, ਤੁਸੀਂ ਮੇਰੇ 'ਤੇ ਰਹਿਮਤ। ਦੇਖੋ ਗੁਰੂ ਪਿਆਰਿਓ, ਸੱਚ ਜੇ ਕਿਸੇ ਵੇਲੇ ਆਪਾਂ ਘਰੋਂ ਗੱਡੀ ਕੱਢਦੇ ਹਾਂ, ਅਜੇ ਗੱਡੀ ਕੱਢੀ ਬੜੀ ਮੁਸ਼ਕਿਲ ਨਾਲ 10 ਕਦਮ ਨਹੀਂ ਚੱਲਿਆ ਤੇ ਟਾਇਰ ਪੈਂਚਰ ਹੋ ਗਿਆ। ਠੀਕ ਹੈ, ਬ੍ਰੇਕ ਮਾਰੀ, ਉਤਰਿਆ, ਵੇਖਿਆ ਟਾਇਰ ਪੈਂਚਰ ਹੋ ਗਿਆ। ਮਨ ਚ ਕ੍ਰੋਧ ਆਇਆ, ਕੀ ਕਹਿੰਦਾ, ਇੰਨੀ ਮੈਨੂੰ ਜਲਦੀ ਸੀ, ਇੰਨੀ ਮੈਨੂੰ ਜਲਦੀ ਸੀ, ਇਹਨੇ ਅੱਜ ਹੀ ਖਰਾਬ ਹੋਣਾ ਸੀ। ਗੁਰੂ ਨੂੰ ਪਿਆਰੀ ਸਤਸੰਗ ਜੀਓ, ਹੱਥ ਜੋੜ ਕੇ ਸ਼ੁਕਰਾਨਾ ਕਰ ਦਿਓ, ਇਹ ਅਕਾਲ ਪੁਰਖੇ ਪਰਮਾਤਮਾ ਤੁਸੀਂ ਧੰਨੋ, ਜੋ ਤੁਸੀਂ ਵੇਖ ਸਕਦੇ ਹੋ ਮੈਂ ਵੇਖਣ ਜੋਗਾ ਨਹੀਂ, ਜੋ ਤੁਸੀਂ ਮੇਰੇ ਲਈ ਕਰ ਸਕਦੇ ਹੋ ਮੈਂ ਸੋਚਣ ਜੋਗਾ ਹੀ ਨਹੀਂ। ਠੀਕ, ਕੀ ਮਨ ਧਾਰ ਰਹੇ ਹੋ ਕਿ ਪਰਮਾਤਮਾ ਨੇ ਕੋਈ ਭਲਾ ਕੀਤਾ ਹੋਣਾ, ਪਤਾ ਨਹੀਂ ਅੱਗੇ ਜਾ ਕੇ ਕੀ ਨੁਕਸਾਨ ਹੈ, ਮੇਰੇ ਤੇ ਕਿਰਪਾ ਕੀਤੀ, ਇੱਥੇ ਗੱਡੀ ਖਲੋਵੀ ਕੀ ਉਹ 5-7 ਮਿੰਟ ਚ ਗੱਡੀ ਪੈਂਚਰ ਠੀਕ ਹੋ ਜੂ, ਟਾਇਰ ਬਦਲ ਜਾਊ, ਹੈ ਨਾ, ਟਾਇਰ ਬਦਲ ਕੇ ਤੁਰ ਪਿਓ। ਠੀਕ ਹੈ, ਤੁਰ ਪਿਆ, ਸਪੀਡ ਚੁੱਕੀ, ਰਸਤਾ ਖਾਲੀ ਮਿਲੀ ਜਾਣ ਡਿਆ, ਜਿੰਨੇ ਵਜੇ ਗਿਆ ਸੀ ਉਹ ਤੋਂ 2 ਮਿੰਟ ਪਹਿਲਾਂ ਪਹੁੰਚ ਗਿਆ। ਪਹੁੰਚ ਕੇ ਨਾ ਸੋਚੀ ਪੈ ਗਿਆ, ਕਹਿੰਦਾ ਬੜੀ ਹੈਰਾਨਗੀ ਵਾਲੀ ਗੱਲ ਆ ਵੀ ਮੈਨੂੰ ਬੜਾ ਕ੍ਰੋਧ ਆਇਆ ਵੀ ਗੱਡੀ ਪੈਂਚਰ ਹੋ ਗਈ, ਮੇਰੇ ਕੋਲ ਪਹੁੰਚਿਆ ਜਾਣਾ ਨਹੀਂ। ਹੁਣ ਮਨ ਹੀ ਮਨ ਸੋਚਦਾ ਕਹਿੰਦਾ ਫਿਰ ਵੀ ਪਰਮਾਤਮਾ ਨੇ ਕਿਰਪਾ ਕੀਤੀ, ਗੱਡੀ ਟਾਇਰ ਵੀ ਮੈਂ ਬਦਲਿਆ, ਮੈਂ ਹੈਰਾਨ ਰਸਤੇ 'ਚ ਮਿਲਿਆ ਹੀ ਕੋਈ ਨਹੀਂ, ਟ੍ਰੈਫਿਕ ਸੀਗੀ ਨਹੀਂ, ਤੇ ਮੈਂ ਉੱਡਿਆ ਹੀ ਆਇਆ, ਮੈਂ ਫਿਰ 2 ਮਿੰਟ ਪਹਿਲਾਂ ਪਹੁੰਚ ਗਿਆ। ਉਹ ਭਾਈ ਰੋਕਣ ਵਾਲਾ ਵੀ ਉਹੀ ਸੀ ਤੇ ਪਹੁੰਚਾਉਣ ਵਾਲਾ ਵੀ ਉਹੀ ਸੀ। ਜਿੱਦਣ ਮਨ ਬਿਰਤੀ ਬਣ ਗਈ ਨਾ ਏਦਾਂ ਦੀ, ਜਾਂ ਫਿਰ ਤੁਹਾਨੂੰ ਗੁਰਬਾਣੀ ਦੀ ਸੋਚੀ ਆਪਣੇ ਆਪ ਆਉਣ ਲੱਗ ਪੈਗੀ, ਤੁਹਾਡੀ ਸੁਰਤ ਸ਼ਬਦ ਨਾਲ ਆਪੇ ਜੁੜਨ ਲੱਗ ਪੈਗੀ, ਤੁਹਾਨੂੰ ਜ਼ੋਰ ਲਾਉਣ ਦੀ ਲੋੜ ਨਹੀਂ, ਤਾਕਤ ਵਿਖਾਉਣ ਦੀ ਲੋੜ ਨਹੀਂ। ਠੀਕ ਹੈ ਨਹੀਂ, ਜਿਹੜਾ ਆਪਾਂ ਕਹਿੰਦੇ ਨਾ ਯਾਰ ਬੜਾ ਜ਼ੋਰ ਲਾਉਂਦੇ ਹਾਂ, ਸਾਡੇ ਕੋਲ ਤਾਂ ਗੱਲ ਬਣਦੀ ਨਹੀਂ ਭਾਈ। ਪਹਿਲਾਂ ਭਾਣਾ ਆ, ਸਭ ਤੋਂ ਪਹਿਲਾਂ ਗੁਰੂ ਦੇ ਭਾਣੇ 'ਚ ਆ ਜਾਓ, ਰੱਬ ਦੇ ਭਾਣੇ 'ਚ ਆ ਜਾਓ। ਤਾਂ ਗੁਰੂ ਜੀ ਕਹਿਣ ਲੱਗੇ, ਜੋ ਪ੍ਰਭ ਕਰੇ ਸੋਈ ਭਲ ਮੰਨੋ, ਸੁੱਖ ਦੁੱਖ ਉਹੀ ਧਿਆਈ ਰਹੇ। ਕਹਿੰਦਾ ਦੇਖ ਬਈ, ਸਾਡੇ ਸੰਸਾਰੀ ਸੁੱਖ ਤੇ ਦੁੱਖ ਨੇ ਨਾ, ਇਹ ਰਹਿਣੇ ਆ, ਇਹ ਰਹਿਣੇ ਆ। ਕਹਿੰਦੇ ਇਹਨਾਂ ਸੁੱਖਾਂ ਤੇ ਦੁੱਖਾਂ ਦੇ ਵਿੱਚ ਕਿਤੇ ਮਸਤ ਹੋ ਕੇ ਨਾ ਰੱਬ ਨੂੰ ਨਾ ਭੁੱਲ ਜੇ। ਸੱਚ ਜੇ ਦੁਖੀ ਬੰਦਾ ਵੀ ਭੁੱਲਦਾ ਜੀ, ਇਹ ਨਹੀਂ ਆਪਾਂ ਕਹਿੰਦੇ ਜ਼ਰੂਰ ਆ ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਕੋਈ। ਦੁਖੀ ਬੰਦਾ ਵੀ ਭੁੱਲਦਾ ਜੇ, ਕਿਵੇਂ, ਕਿਸੇ ਬੰਦੇ ਨੂੰ 2 ਦੁੱਖ ਇਕੱਠੇ ਮਿਲ ਗਏ ਤੇ ਕ੍ਰੋਧ ਦਾ ਮਾਰਾ, ਕਹਿੰਦਾ ਛੱਡ ਬੜਾ ਕੀ ਲਿਆਂਜਣਾ ਗੁਰੂ ਘਰ, ਇੰਨੇ ਦੁਖੀ ਮਿਲੀ ਜਾਂਦੇ ਆ। ਹੁਣ ਵਿਚਾਰ ਕਰਨਾ, ਜਦੋਂ ਆਪਾਂ ਗੁਰੂ ਘਰ ਆਉਂਦੇ ਨਾ, ਹੁਣ ਆਪਾਂ ਨੇ ਵੇਖਿਆ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਨਾ, ਆਪਾਂ ਜਦੋਂ ਜਾਂਦੇ ਹਾਂ ਪਾਕਿਸਤਾਨ ਦੇ ਵਿੱਚ, ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਪੰਜਾ ਲਾ ਕੇ ਪੱਥਰ ਰੋਕਿਆ ਸੀ। ਠੀਕ ਹੈ, ਆਪਾਂ ਸਾਰਿਆਂ ਨੇ ਦਰਸ਼ਨ ਕੀਤੇ, ਨਹੀਂ ਦਰਸ਼ਨ ਕੀਤੇ, ਆਪਾਂ ਉਸ ਫੋਟੋ ਦੇ ਦਰਸ਼ਨ ਕੀਤੇ, ਸੁਣਿਆ ਆਪਾਂ ਸਾਰਿਆਂ ਨੇ। ਵਿਚਾਰ ਕਰਨਾ, ਜਦੋਂ ਆਪਾਂ ਗੁਰੂ ਦੇ ਦਰ ਤੇ ਆਉਂਦੇ ਤੇ ਆ ਕੇ ਤਾਨਾ ਮਾਰਦੇ ਹਾਂ ਵੀ ਗੁਰੂ ਸਾਹਿਬਾਂ ਮੈਨੂੰ ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਮੇਰਾ ਤਾਂ ਕੋਈ ਦੁੱਖ ਦੂਰ ਨਹੀਂ ਹੋਣ ਡਿਆ, ਆਹ ਵਿਚਾਰ ਕਰਿਓ। ਭਾਈ ਬਾਲਾ, ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਤਿੰਨੇ ਇਕੱਠੇ। ਮਰਦਾਨਾ ਕਹਿੰਦਾ ਪਾਤਸ਼ਾਹ ਮੈਨੂੰ ਪਿਆਸ ਲੱਗੀ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਾ ਮਰਦਾਨਿਆ, ਜਾ ਪਾਣੀ ਪੀਆ ਜਾ ਕੇ ਕੰਧਾਰੀ ਕੋਲੋਂ। ਮਰਦਾਨਾ ਪਾਣੀ ਪੀਣ ਗਿਆ। ਸਾਖੀ ਤੁਸੀਂ ਸੁਣੀ ਹੈ ਪਰ ਮਤਲਬ ਧਿਆਨ ਨਾਲ ਸੁਣਨਾ ਅੱਜ ਦਾ। ਜਦੋਂ ਪਾਣੀ ਪੀਣ ਗਿਆ ਤੇ ਜਦੋਂ ਕੰਧਾਰੀ ਕੋਲੋਂ ਪਾਣੀ ਮੰਗਿਆ ਤੇ ਕੰਧਾਰੀ ਨੇ ਪਛਾਣ ਲਿਆ ਵੀ ਇਹ ਤੇ ਨਾਨਕ ਦਾ ਸਾਥੀ ਹੈ। ਕੰਧਾਰੀ ਨੇ ਧੱਕੇ ਮਾਰ ਕੇ ਭਜਾ ਦਿੱਤਾ। ਜਦੋਂ ਧੱਕੇ ਮਾਰ ਕੇ ਭਜਾਇਆ ਨਾ, ਮਰਦਾਨਾ ਥੱਲੇ ਆ ਗਿਆ, ਉਹਨੇ ਮਗਰੋਂ ਪੱਥਰ ਰੇੜ ਦਿੱਤਾ ਇੱਕ। ਠੀਕ, ਤੇ ਪਾਣੀ ਟੁੱਟ ਗਿਆ। ਜਦੋਂ ਪਾਣੀ ਟੁੱਟ ਗਿਆ ਨਾ, ਲਓ ਅੰਦਾਜ਼ਾ, ਪਾਣੀ ਦੀ ਸਪੀਡ ਜ਼ਿਆਦਾ ਕਿ ਪੱਥਰ ਦੀ ਸਪੀਡ ਜ਼ਿਆਦਾ ਹੈ? ਪਾਣੀ ਦੀ ਸਪੀਡ ਜ਼ਿਆਦਾ ਹੈ। ਪਾਣੀ ਰਾਹ ਜਲਦੀ ਬਣਾ ਲੈਂਦਾ ਹੈ, ਪੱਥਰ ਕਦੀ ਇੱਧਰ ਵੱਜੇ ਕਦੀ ਇੱਧਰ ਵੱਜੇ, ਥੱਲੇ ਨਹੀਂ ਆਉਂਦੇ ਅਜੇ। ਠੀਕ ਹੈ, ਪਰ ਪਾਣੀ ਸਪੀਡ ਬਣਾ ਲੈਂਦਾ ਹੈ। ਪਾਣੀ ਪਹਿਲਾਂ ਆ ਗਿਆ। ਜਦੋਂ ਪਾਣੀ ਆ ਗਿਆ ਤੇ ਮਰਦਾਨਾ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ, ਤੁਹਾਡੀ ਕਿਰਪਾ ਉਸ ਪਾਣੀ ਆ ਗਿਆ। ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਰੁਕ ਜਾ, ਜਨੇ ਪੀਵੀ। ਕਿਹੜੀ ਗੱਲੋਂ? ਕਿਉਂਕਿ ਮਰਦਾਨੇ ਨੂੰ ਪਿਆਸ ਲੱਗੀ ਸੀ, ਪਿਆਸ ਦਾ ਦੁੱਖ ਲੱਗਾ ਸੀ। ਮਰਦਾਨੇ ਨੂੰ ਇਕੱਲੀ ਉਹੀ ਚੀਜ਼ ਦਿਖਦੀ ਸੀ ਕਿ ਪਾਣੀ, ਮਰਦਾਨੇ ਨੂੰ ਹੋਰ ਕੁਛ ਨਹੀਂ ਦਿਖਦਾ ਸੀ। ਪਰ ਤੁਹਾਨੂੰ ਨਾਨਕ ਅੰਤਰਜਾਮੀ, ਜਿਹਨਾਂ ਨੂੰ ਪਾਣੀ ਦੇ ਪਿੱਛੇ ਆਉਂਦਾ ਪੱਥਰ ਦਿਖਦਾ ਸੀ। ਠੀਕ, ਤੇ ਕੀ ਹੋਇਆ? ਗੁਰੂ ਨਾਨਕ ਪਾਤਸ਼ਾਹ ਜਦੋਂ ਪੱਥਰ ਆਇਆ, ਪਹਿਲਾਂ ਪੱਥਰ ਰੋਕਿਆ, ਪੱਥਰ ਰੋਕ ਕੇ ਕਹਿੰਦੇ ਲੈ ਮਰਦਾਨੇ ਪਾਣੀ ਪੀ ਲਿਆ। ਹੁਣ ਪਾਣੀ ਪੀ ਲਿਆ ਉਹਨੇ, ਕਿਉਂ ਇਦਾਂ ਕੀਤਾ ਪਾਤਸ਼ਾਹ ਨੇ, ਹੈ ਨਾ? ਜਦੋਂ ਪਾਣੀ ਦੇਖਣ ਡਿਆ ਸੀ, ਕਿਉਂ ਰੁਕਿਆ? ਇੰਨੀ ਪਿਆਸ ਲੱਗੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਪਿਆਸ ਲੱਗੀ ਆ, ਤੈਨੂੰ ਆਦਤ ਪੈ ਗਈ ਹੈ, ਉਹਨੂੰ ਸਹਿ ਸਕਦਾ ਹੈ, ਪਰ ਪਿੱਛੇ ਆਉਂਦਾ ਪੱਥਰ ਤੂੰ ਸਹਿ ਨਹੀਂ ਸਕਦਾ। ਪਹਿਲਾਂ ਮੈਨੂੰ ਉਹ ਰੋਕ ਲੈਣ ਦੇ, ਤੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ ਨਾ, ਆ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ, ਜਿਹੜੇ ਦੁੱਖ ਸਾਨੂੰ ਲੱਗੇ ਆ ਨਾ, ਇਹ ਸਾਡੀ ਛੇਤੀ ਹਟਦੇ ਨਹੀਂ। ਕਿਹੜੀ ਗੱਲੋਂ? ਗੁਰੂ ਸਾਹਿਬ ਨੇ ਕਹਿੰਦੇ ਜਿਹੜੇ ਦੁੱਖ ਤੈਨੂੰ ਲੱਗੇ ਆ ਨਾ, ਇਹਨਾਂ ਨੂੰ ਸਹਿਣ ਦੀ ਤੇਰੀ ਆਦਤ ਪੈ ਗਈ ਆ, ਪਰ ਜਿਹੜੇ ਦੁੱਖ ਪਿੱਛੇ ਆਉਂਦੇ ਨੇ ਉਹ ਤੇਰੇ ਕੋਲ ਸਹਿ ਨਹੀਂ ਜਾਣੇ, ਮੈਨੂੰ ਪਹਿਲਾਂ ਉਹ ਰੋਕ ਲੈਣ ਦੇ। ਆ ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡੇ ਆਉਣ ਵਾਲੇ ਦੁੱਖ ਪਹਿਲਾਂ ਰੋਕਦੇ ਆ, ਪਰ ਅਸੀਂ ਸੋਚ ਨਹੀਂ ਸਕਦੇ। ਸਾਡੇ ਮਨ 'ਚ ਕੀ ਆਉਂਦਾ ਵੀ ਗੁਰੂ ਜੀ ਤੁਹਾਨੂੰ ਮੱਥਾ ਟੇਕ ਕੇ ਇੰਨੇ ਪਾਠ ਕੀਤੇ, ਸਾਡਾ ਦੁੱਖ ਹੀ ਦੂਰ ਨਹੀਂ ਹੋਇਆ? ਨਹੀਂ, ਗੁਰੂ ਸਾਹਿਬ ਮੈਨੂੰ ਕਹਿੰਦੇ ਨੇ ਭਾਈ ਪਹਿਲਾਂ ਮੈਨੂੰ ਉਹ ਰੋਕ ਲੈਂਦੇ, ਇਹ ਤਾਂ ਫਿਰ ਦੂਰ ਹੋ ਹੀ ਜਾਣਾ ਆ। ਇਹੋ ਜਿਹੀ ਮਨ ਬਿਰਤੀ ਜਦੋਂ ਬਣਾਓਗੇ ਨਾ, ਤੇ ਫਿਰ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦਰ ਛੱਡਣ ਨੂੰ ਦਿਲ ਕਰਨਾ ਹੀ ਨਹੀਂ, ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹੀ ਤੈਨੂੰ ਛੱਡ ਕੇ ਜਾਈਏ ਕਿੱਥੇ। ਸਿਰਫ ਇਹ ਉਦੋਂ ਦਿਲ ਕਰਦਾ ਜਦੋਂ ਸਾਡੀ ਮਨ ਬਿਰਤੀ ਕੀ ਕਹਿੰਦੀ ਹੈ। ਇੱਕ ਨਾ ਅਸੀਂ ਲੋਕ ਕੀ ਮਨ 'ਚ ਵਟਾ ਬੈਠੇ ਹਾਂ, ਗਿਣਤੀ ਕਰ ਲੈਂਦੇ, ਦਿਨਾਂ ਦੀ ਗਿਣਤੀ ਕਰਦੇ ਹਾਂ, ਮਹੀਨਿਆਂ ਦੀ ਗਿਣਤੀ ਕਰਦੇ ਹਾਂ, ਸਾਲਾਂ ਦੀ ਗਿਣਤੀ ਕਰਦੇ ਹਾਂ, ਹੈ ਨਾ। ਵੀ ਮੈਨੂੰ ਇੱਕ ਸੱਜਣ ਸਾਨੂੰ ਕਹਿੰਦੇ ਬਾਬਾ ਜੀ ਅੱਜ ਪੰਜ ਐਤਵਾਰ ਹੋ ਗਏ ਮੈਨੂੰ ਗੁਰੂ ਘਰ ਆਉਂਦਿਆਂ ਇੱਥੇ, ਹੈ ਤੇ ਮੇਰਾ ਕੋਈ ਕੰਮ ਘਰ ਨਹੀਂ ਬਣਿਆ। ਤੇ ਅਸੀਂ ਹੱਸ ਗਏ, ਮੈਂ ਖਾਸਾ ਜਿੱਦਣ ਆਓਗੇ ਉਦਣ ਬਣ ਜਾਊਗਾ। ਕਹਿੰਦੇ ਪੰਜ ਐਤਵਾਰ ਹੋ ਗਏ ਆਉਂਦਿਆਂ ਨੂੰ, ਖਾਸਾ ਹੀ ਤੇ ਕਿਸੇ ਨੂੰ ਨਹੀਂ ਕਿਹਾ ਅੱਜ ਤੱਕ ਵੀ ਪੰਜ ਐਤਵਾਰ ਆਇਓ ਜਾਂ ਪੰਜ ਇੰਨੇ ਦਿਨ ਆਇਓ ਇੱਥੇ ਤਾਂ ਮੱਥਾ ਟੇਕਿਓ ਤਾਂ ਗੱਲ ਬਣਨੀ, ਤੇ ਗੱਲ ਹੀ ਕੋਈ ਨਹੀਂ ਹੈਗੀ। ਕਹਿੰਦਾ ਨਹੀਂ ਮੈਨੂੰ ਪੰਜ ਐਤਵਾਰ ਹੋ ਗਏ ਆਉਂਦਿਆਂ ਨੂੰ। ਤੇ ਜਿਹੜਾ ਸਿੰਘ ਨਾਲ ਲੈ ਕੇ ਆਇਆ ਸੀ ਨਾ, ਉਹ ਹਾਮੀ ਭਰਦਾ ਸੀ, ਕੀ ਕਹਿੰਦਾ? ਕਹਿੰਦਾ ਬਾਬਾ ਜੀ ਸੱਚਿਆਂ ਨੂੰ ਪੰਜ ਐਤਵਾਰ ਹੋ ਗਏ ਆਉਂਦਿਆਂ ਨੂੰ, ਜਾਂ ਖਾਸਾ ਹੀ ਤੁਹਾਨੂੰ? ਉਹ ਕਹਿੰਦਾ ਜੀ ਮੈਨੂੰ ਡੇਢ ਸਾਲ ਹੋ ਗਿਆ ਆਉਂਦਿਆਂ ਨੂੰ, ਜਾਂ ਫਿਰ ਤੁਸੀਂ ਵੀ ਨਹੀਂ ਆਏ ਅਜੇ ਤੱਕ? ਉਹ ਘੁਮਾਤ ਕੇ ਕਹਿੰਦਾ ਚੰਗੇ ਬੰਦੇ ਤੁਸੀਂ ਮੈਨੂੰ ਵੀ ਕਹਿਤਾ, ਤੁਸੀਂ ਵੀ ਨਹੀਂ ਆਏ। ਇੱਕ ਸਿੰਘ ਲਾਗੇ ਬੈਠਾ ਸੀ, ਅਜਾ ਖਾਲਸਾ ਤੈਨੂੰ ਕਹਿੰਦਾ ਚਲੋ ਗਿਆ ਇੱਥੇ ਆਉਂਦਿਆਂ ਨੂੰ ਖਾਲਸਾ? ਤੇ ਹੱਸ ਕੇ ਕੀ ਕਹਿੰਦਾ? ਕਹਿੰਦਾ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਤਾ ਹੋਊ ਕਦੋਂ ਦਾ ਆਉਣਾ। ਤੈਨੂੰ ਕਿਹੜੀ ਸੋਹਣੀ ਨੇ ਗੱਲ ਕਹੀ, ਕਹਿੰਦਾ ਅੱਜ ਵੀ ਆਇਆ ਕਿ ਨਹੀਂ ਆਇਆ? ਮੈਨੂੰ ਦੇਵੀ ਗਰੀਬ ਨੂੰ ਪਤਾ ਨਹੀਂ, ਵੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੋਣਾ ਮੈਂ ਆਇਆ ਕਿ ਨਹੀਂ ਆਇਆ, ਹਾਜ਼ਰੀ ਲੱਗੀ ਹੈ ਕਿ ਨਹੀਂ ਲੱਗੀ, ਇਹ ਉਸੇ ਨੂੰ ਪਤਾ ਹੈ। ਸੱਚ ਜੇ ਜਿੱਦਾਂ ਸਾਡੀਆਂ ਮਨ ਬਿਰਤੀਆਂ ਬਣ ਗਈਆਂ ਵੀ ਸਾਡੀ ਆਪਣੀ ਤਾਕਤ ਆਉਣ ਦੀ ਨਹੀਂ, ਸਾਡੀ ਆਪਣੀ ਤਾਕਤ ਕੁਛ ਕਰਨ ਦੀ ਨਹੀਂ, ਇਹ ਸਾਰੀ ਤਾਕਤ ਤੇਰੀ ਹੈ, ਉਦਣ ਹਾਜ਼ਰੀਆਂ ਲੱਗ ਜਾਂਦੀਆਂ ਨੇ। ਜਿੱਥੇ ਅਸੀਂ ਗਿਣਤੀ ਕਰ ਲੈਂਦੇ ਹਾਂ ਵੀ ਯਾਰ ਮੈਨੂੰ ਇੰਨੇ ਦਿਨ ਹੋ ਗਏ ਆਉਂਦਿਆਂ ਨੂੰ, ਮੈਨੂੰ ਇੰਨੇ ਦਿਨ ਹੋ ਗਿਆ ਗੁਰੂ ਘਰ ਜਾਂਦਿਆਂ ਨੂੰ, ਮੈਨੂੰ ਇੰਨਾ ਚਿਰ ਹੋ ਗਿਆ ਮੈਂ ਇੰਨੇ ਪਾਠ ਕੀਤੇ ਆ, ਨਹੀਂ। ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਕਹਿੰਦੇ ਮਨ ਬਿਰਤੀ ਬਣਾ ਲਾ ਇੱਦਾਂ ਦੀ, ਕੇਵਲ ਤਾਂ ਕੇਵਲ ਤੂੰ ਗੁਰੂ ਨਾਲ ਜੁੜਨਾ, ਤੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹ ਬਾਕੀ ਚੀਜ਼ਾਂ ਭੁੱਲ ਜਾਂਦਾ, ਭੁੱਲ ਜਾਂਦਾ। ਜੇ ਭੁੱਲੀਆਂ ਹੀ ਨਹੀਂ, ਅਜੇ ਚੇਤੇ ਹੀ ਹੈ, ਆਉਣਾ ਵੀ ਚੇਤੇ ਆ, ਹੈ ਨਾ। ਗੁਰੂ ਰੂਪ ਪਿਆਰੀ ਸਾਧ ਸਿੰਘ ਜਿਹਨੂੰ ਆਉਣਾ ਚੇਤੇ ਆ, ਉਹਨੂੰ ਗੁਰਬਾਣੀ ਚੇਤੇ ਨਹੀਂ। ਜਿਹਨੂੰ ਗੁਰਬਾਣੀ ਚੇਤੇ ਆ, ਉਹਨੂੰ ਆਉਣਾ ਚੇਤੇ ਨਹੀਂ। ਇੱਕ ਚੀਜ਼ ਚੇਤੇ ਰਹਿਣੀ, ਇੱਕ ਪਾਸੇ ਧਿਆਨ ਲੱਗਣਾ। ਸੋ ਅਸੀਂ ਮਨ ਬਿਰਤੀ ਬਣਾ ਲਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਕਿਰਪਾ ਕਰਦੇ ਹੋ, ਕੈਸੀ ਕਿਰਪਾ ਕਰਦੇ ਹੋ ਕਿ ਮੇਰੇ ਤੇ ਮਿਹਰ ਭਰੇ ਹੱਥ ਰੱਖੋ, ਮੈਨੂੰ ਆਪ ਜੀ ਦੀ ਸੋਝੀ ਆ ਜਾਵੇ, ਤੇ ਮੇਰੇ ਅੰਦਰ ਦੀ ਜਿਹੜੀ ਅਵਸਥਾ ਉਹ ਜਾਗਰੂਕ ਹੋ ਜਾਵੇ। ਕਿਉਂਕਿ ਅਸੀਂ ਜਾਗਣ ਲਈ ਆਏ ਹਾਂ, ਸੁੱਤੇ ਪਏ ਆਪਾਂ ਤਾਂ। ਪੜੋ ਬਾਣੀ ਚੋਂ, ਧੰਨ ਗੁਰੂ ਗ੍ਰੰਥ ਸਾਹਿਬ ਇਸ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਆ, ਕਹਿੰਦੇ ਜਨਮ ਜਨਮ ਕਾ ਸੋਇਆ ਜਾਗ। ਜੇ ਅਸੀਂ ਕਹੀਏ ਨਾ ਅਸੀਂ ਰਾਤ ਹੀ ਸੌਂ ਕੇ ਆਏ ਹਾਂ, ਸਿਰਫ ਇਵੇਂ ਨਾ ਭੁਲੇਖੇ 'ਚ ਪੈ ਜਾਓ, ਸੁੱਤੇ ਆਪਾਂ ਜਨਮਾਂ ਜਨਮਾਂ ਦੇ, ਜੁੱਗਾਂ ਯੁੱਗ ਬੀਤ ਗਏ ਆਪਾਂ ਨੂੰ ਸੁੱਤਿਆਂ ਨੂੰ, ਠੀਕ ਹੈ ਬਈ। ਹੁਣ ਜਾਗਣ ਦਾ ਮੌਕਾ ਮਿਲਿਆ, ਤੇ ਜਗਾਉਣਾ ਕਿਹਨੇ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਹੋਰ ਜਾਗਣਾ ਵੀ ਕਿਸੇ ਕੋਲ ਨਹੀਂ, ਠੀਕ ਹੈ ਜੀ। ਕਿਉਂ? ਉਹ ਗੁਰੂ ਪਿਆਰਿਓ, ਹੁਣ ਦੋ ਜਣੇ ਸੁੱਤੇ, ਦੋ ਜਣੇ ਸੁੱਤੇ, ਤੇ ਰਾਤ ਇੱਕ ਦੂਜੇ ਨੂੰ ਕਹਿ ਕੇ ਕਹਿੰਦੇ ਯਾਰ ਤੂੰ ਮੈਨੂੰ ਉਠਾ ਦੀ, ਸਵੇਰੇ 4 ਵਜੇ ਨਾ ਤੂੰ ਮੈਨੂੰ ਉਠਾ ਦੀ। ਕਹਿੰਦਾ ਠੀਕ ਹੈ, ਤੇ ਉਹ ਕੀ ਕਹਿੰਦਾ ਹੌਲੀ ਜੀ ਨਾਲ ਹੀ ਸੌਣ ਲੱਗਿਆ, ਕਹਿੰਦਾ ਵੀ ਜੇ ਮੈਂ ਉੱਠੂੰਗਾ ਤੇ ਠਾਉਂਗਾ। ਸੱਚਿਆ ਜਾਗਦਾ ਕਿਸੇ ਨੂੰ ਜਗਾ ਸਕਦਾ, ਸੁੱਤਾ ਕਿਸੇ ਨੂੰ ਜਗਾ ਨਹੀਂ ਸਕਦਾ। ਇਹਦਾ ਮਤਲਬ ਇਹ ਗੁਰਬਾਣੀ ਜਾਗਰੂਕਤੀਆਂ ਦੀ ਹੈ, ਜਾਗਦਿਆਂ ਦੀ ਹੈ, ਇਹਨੇ ਸਾਨੂੰ ਜਗਾਉਣਾ ਹੈ। ਸਾਡੇ ਅੰਦਰ ਜਾਗਰੂਕਤੀ ਲਿਆਉਣੀ ਹੈ, ਤੇ ਜਾਗਰੂਕਤੀ ਤਾਂ ਹੀ ਆਉਣੀ ਹੈ ਜੇ ਕਿਸੇ ਜਾਗਦੇ ਕੋਲ ਗਾਵਾਂਗੇ ਤੇ, ਹੈ ਨਾ। ਸੋ ਆਪਾਂ ਕੀ ਮਨ ਬਿਰਤੀ ਬਣਾਈਏ ਕਿ ਆਪਾਂ ਜਨਮਾਂ ਜਨਮਾਂ ਸੁੱਤੇ ਹਾਂ ਤੇ ਕਿਸੇ ਜਾਗਦੇ ਕੋਲ ਚਲੀਏ, ਕਹਿੰਦਾ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤਾਂ ਕਿ ਸਾਡੇ ਅੰਦਰ ਵੀ ਜਾਗਰੂਕਤੀ ਆ ਜਾਵੇ, ਠੀਕ ਹੈ। ਸਿਰਫ ਸੋਚਣਾ ਆ, ਹੈ ਨਾ। ਆਪਾਂ ਕਿਸੇ ਨੂੰ ਕਹਿ ਦਈਏ ਕਿ ਭਾਈ ਸਾਹਿਬ ਤੁਸੀਂ ਜਾਗਦੇ ਨਹੀਂ, ਉਹ ਗੋਲਟੀ ਗੱਲ ਕਹਿ ਦਿੰਦਾ ਜੀ, ਨਾ ਤੂੰ ਅੰਨਾ, ਮੈਂ ਤੇਰੇ ਸਾਹਮਣੇ ਬੈਠਾ, ਜਾਗਣ ਨਹੀਂ ਲਿਆ ਮੈਂ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਸਰੀਰ ਦਾ ਜਾਗਣਾ ਕੋਈ ਜਾਗਣਾ ਨਹੀਂ ਹੈ, ਅਸਲੀ ਜਾਗਣਾ ਤੇ ਮਨ ਦਾ, ਠੀਕ ਹੈ। ਹੁਣ ਆਪ ਜੀ ਪੜ੍ਹਿਓ ਬਾਣੀ ਅੰਦਰ ਪੰਕਤੀ ਆਉਂਦੀ ਹੈ, ਠੀਕ ਹੈ। ਕਹਿੰਦੇ ਮਨਮੁਖ ਬੋਲੇ ਅੰਦਲੇ ਇਸਮੇ ਅਗਨੀ ਕਾ ਵਾਸ। ਦੇਖੋ ਮਨਮੁਖ ਬੋਲੇ ਅੰਦਲੇ ਇਸਮੇ ਅਗਨੀ ਕਾ ਵਾਸ, ਬਾਣੀ ਸੁਰਤ ਨਾ ਪੁੱਜਣੀ, ਸ਼ਬਦ ਨਾ ਕਰੇ ਪ੍ਰਕਾਸ਼। ਦੱਸੋ ਹੁਣ ਇੱਥੇ ਗੁਰੂ ਜੀ ਨੇ ਬੋਲਿਆ ਵੀ ਕਿਹਾ, ਅੰਨੇ ਵੀ ਕਿਹਾ ਕਿ ਗੁਰੂ ਜੀ ਨੇ ਸਾਨੂੰ ਸਰੀਰ ਤੋਂ ਨਹੀਂ ਕਿਹਾ, ਆਹ ਨਾ ਸਰੀਰ ਤੋਂ ਤੈਨੂੰ ਦਿਖਦਾ ਵੀ ਹੈ, ਤੈਨੂੰ ਸੁਣਦਾ ਵੀ ਹੈ, ਪਰ ਮਨਬਿਤੀ ਤੋਂ ਬੋਲਾ ਆ, ਮਨਬਿਤੀ ਤੋਂ ਅੰਨਾ ਆ, ਮਨਮੁਖ ਬੋਲੇ। ਹੁਣ ਦੇਖੋ ਮਨਮੁਖ ਕੀ ਹੈ, ਮਨਮੁਖ ਦਾ ਮਤਲਬ ਮਨ ਦੀ ਗੱਲ ਕੀਤੀ ਹੈ ਨਾ, ਤਾਂ ਤਾਂ ਕੀਤੀ ਨਹੀਂ ਉਹਨਾਂ ਨੇ। ਕਹਿੰਦੇ ਮਨਮੁਖ ਬੋਲੇ ਅੰਦਲੇ ਕਿਸਮੇ ਅਗਨੀ ਕਾ ਵਾਸ। ਹੁਣ ਵਿਚਾਰ ਕਰਨਾ, ਕਹਿੰਦੇ ਜਿਹਦੇ ਅੰਦਰ ਕਿਸੇ ਚੀਜ਼ ਦਾ ਵਾਸ ਹੋਵੇ, ਹੁਣ ਆਪਣੀ ਨਸਾਂ ਚੱਲਦੀਆਂ, ਉਹਨਾਂ 'ਚ ਖੂਨ ਚੱਲਦਾ, ਕਿਸੇ ਨਸ ਦੇ ਅੰਦਰ ਕੋਈ ਕਲੌਟ ਜੰਮ ਜਾਵੇ, ਕੋਈ ਰੋਬੜਾ ਪੈ ਜਾਵੇ, ਹੈ ਨਾ, ਅਤੇ ਸਰਕੂਲੇਸ਼ਨ ਰੁਕ ਜਾਂਦੀ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਬਿਰਤੀ ਕੀ ਆ, ਕਿ ਜੇ ਤੇ ਮਨ ਬਿਰਤੀ ਦੇ ਅੰਦਰ ਕੋਈ ਸੰਸਾਰ ਦੀ ਝੂਠੀ ਮੰਗ ਆ ਕੇ ਟਿਕ ਜਾਵੇ, ਤੇ ਉੱਥੇ ਗੁਰਬਾਣੀ ਦਾ ਪ੍ਰਵਾਹ ਰੁਕ ਜਾਂਦਾ, ਪ੍ਰਕਾਸ਼ ਰੁਕ ਜਾਂਦਾ। ਪਰ ਜਿਹਨਾਂ ਗੁਰਮੁਖ ਕੀ ਹੈ ਅੰਦਰ, ਫਿਰ ਜਿਹਨਾਂ ਅੰਦਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਆ, ਉਹਨਾਂ ਦੇ ਅੰਦਰ ਜਿੱਦਾਂ ਦੇਖੋ ਨਾ, ਜਿਹਦਾ ਸਰਕੂਲੇਸ਼ਨ ਚੱਲਦਾ, ਬਲੱਡ ਸਰਕੂਲੇਸ਼ਨ ਪ੍ਰੋਪਰ ਆ, ਉਹ ਤੰਦਰੁਸਤ ਆ। ਤੇ ਗੁਰੂ ਜੀ ਕੀ ਕਹਿਣ ਲੱਗੇ, ਜਿਹਦੇ ਅੰਦਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਆ, ਉਹਦੀ ਆਤਮਾ ਤੰਦਰੁਸਤ ਆ। ਮਨਮੁਖੀ ਹੈ ਜਿਹਦੇ ਅੰਦਰ ਫਸਿਆ ਕੁਛ, ਕੀ ਫਸਿਆ, ਸੰਸਾਰ ਵਿਕਾਰ। ਮਨਮੁਖ ਬੋਲੇ, ਕਹਿੰਦਾ ਬੋਲੇ ਨੇ, ਬੋਲੇ ਕੀ ਹੈ, ਕਿਉਂਕਿ ਕਿਸੇ ਅੰਦਰ ਕੋਈ ਨਸ ਪ੍ਰੈਸ ਹੋ ਗਈ ਤੇ ਉਹਦਾ ਸੁਣਨ ਦੀ ਤਾਕਤ ਖਤਮ ਹੋ ਗਈ। ਗੁਰੂ ਜੀ ਕਹਿੰਦੇ ਜਿਹਨਾਂ ਅੰਦਰ ਵਿਕਾਰ ਨੇ ਨਾ, ਉਹਨਾਂ ਦੀ ਮਨ ਬਿਰਤੀ ਏਦਾਂ ਦੀ ਆ, ਉਹਨਾਂ ਦੇ ਅੰਦਰੋਂ ਗੁਰਬਾਣੀ ਨੂੰ ਸਰਵਣ ਕਰਨਾ, ਸ਼ਬਦ ਨੂੰ ਸਰਵਣ ਕਰਨ ਦੀ ਤਾਕਤ ਖਤਮ ਹੋ ਜਾਂਦੀ ਹੈ। ਮਨਮੁਖ ਬੋਲੇ ਅੰਦਲੇ, ਅੰਦਲਾ ਕੀ ਹੈ, ਜਿਹਨੂੰ ਦਿਖਦਾ ਨਹੀਂ। ਕਹਿੰਦੇ ਵਿਚਾਰ ਕਰਿਓ ਬਈ, ਜਿਹਦੀ ਕੋਈ ਨਸ ਨੱਪ ਗਈ, ਦਿਖਣੋ ਹਟ ਗਿਆ। ਤੇ ਗੁਰੂ ਜੀ ਕਹਿਣ ਲੱਗੇ, ਉਹ ਜਿਹਦੇ ਅੰਦਰ ਵਿਕਾਰ ਬਹਿ ਗਏ ਨਾ, ਉਹਦੀ ਮਨ ਬਿਰਤੀ ਜਿਹੜੀ ਉਹ ਦੇਖਣ ਜੋਗੀ ਹੈ, ਅੱਖਾਂ ਦੇ ਜ਼ਰੀਏ ਨਹੀਂ, ਕਿਉਂਕਿ ਬਾਣੀ 'ਚ ਲਿਖਿਆ ਅੱਖੀਂ ਬਾਜੋ ਵੇਖਣਾ। ਕਹਿੰਦੇ ਉਹਦੀ ਮਨ ਬਿਰਤੀ ਜਿਹੜੀ ਦੇਖਣ ਦੀ, ਦੇਖਣ ਦੀ ਕੀ ਆ, ਕਿ ਗੁਰੂ ਗ੍ਰੰਥ ਸਾਹਿਬ ਮਾਰ ਗਿਆ। ਜਦੋਂ ਅਸੀਂ ਮਨ ਬਿਰਤੀ ਨਾਲ ਇਹਨੂੰ ਦੇਖਾਂਗੇ ਨਾ, ਤੇ ਇੱਥੇ ਚੱਲਾਂਗੇ। ਜਿਹੜਾ ਬੰਦਾ ਇੱਥੇ ਨਹੀਂ ਚੱਲਦਾ, ਇਹਦਾ ਮੈਂ ਦੇਖਣ ਦੀ ਤਾਕਤ ਖਤਮ ਹੋ ਗਈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਮਨਮੁਖ ਬੋਲੇ ਅੰਧਲੇ ਤਿਸਮੈਂ। ਦੇਖੋ ਦੱਸਿਆ ਜੇ ਵੀ ਕਿਹਦੇ ਕਰਕੇ ਇਹ ਤਾਕਤ ਖਤਮ ਹੋਈ, ਤਿਸਮੈਂ ਅਗਨੀ ਕਾ ਵਾਸ। ਅਗਨੀ ਕਿਹਨੂੰ ਕਹਿੰਦੇ, ਮੋਹ ਮਾਇਆ ਨੂੰ। ਗੁਰੂ ਜੀ ਕਹਿੰਦੇ, ਕਹਿੰਦੇ ਇਹਨਾਂ ਦੀ ਮਨ ਬਿਰਤੀ ਦੇ ਅੰਦਰ ਮੋਹ ਮਾਇਆ ਦਾ ਵਾਸ ਹੈ, ਜਿਹਦੇ ਕਰਕੇ ਤਾਕਤ ਖਤਮ ਹੋ ਗਈ ਸੁਣਨ ਦੀ ਤੇ ਦੇਖਣ ਦੀ। ਫਿਰ ਦੇਖੋਗੇ ਅੱਗੇ ਲਿਖਿਆ, ਬਾਣੀ ਸੁਰਤ ਨਾ ਬੁੱਝਣੀ, ਬਾਣੀ ਪ੍ਰਕਾਸ਼। ਅਸੀਂ ਇਸ ਗੁਰਬਾਣੀ ਨੂੰ ਕਿਉਂ ਪੜ੍ਹਦੇ ਹਾਂ, ਕਿ ਸਾਡੀ ਸੁਰਤ ਨੇ ਸ਼ਬਦ ਨਾਲ ਕਿਵੇਂ ਜੁੜਨਾ। ਬਾਣੀ ਸੁਰਤ ਨਾ ਬੁੱਝਣੀ, ਬੁੱਝਣੀ ਕਿਹਨੂੰ ਕਹਿੰਦੇ, ਸਮਝਣਾ। ਕਹਿੰਦੇ ਪੜ੍ਹਨ ਡਏ ਨੇ ਆਪਾਂ ਗੁਰਬਾਣੀ, ਪਰ ਇਸ ਬਾਣੀ ਦੇ ਜ਼ਰੀਏ ਸੁਰਤ ਨੂੰ ਸ਼ਬਦ ਨਾਲ ਜੋੜਨਾ ਕਿਵੇਂ ਆ, ਇਹਦੀ ਸੋਝੀ ਨਹੀਂ ਲੈਂਦੇ। ਸ਼ਬਦ ਨਾ ਕਰੇ ਪ੍ਰਕਾਸ਼, ਇਹਦੇ ਕਰਕੇ ਆਪਣੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਕਰਦੇ, ਸ਼ਬਦ ਦਾ ਉਜਾਲਾ ਨਹੀਂ ਕਰਦੇ, ਸ਼ਬਦ ਦਾ ਦੀਵਾ ਅੰਦਰ ਨਹੀਂ ਜਗਾਉਂਦੇ। ਕਿਹੜੀ ਗੱਲੋਂ, ਆਪਾਂ ਨਾਮ ਸਿਮਰਨ ਨਹੀਂ ਕਰਦੇ, ਤੂੰ ਧਿਆਨ ਦੇਣਾ। ਹੁਣ ਆਪਾਂ ਕੀ ਹੈ, ਆਪਾਂ ਸਵੇਰੇ ਉੱਠੇ, ਪੰਜਾਂ ਬਾਣੀ ਦਾ ਪਾਠ ਕੀਤਾ, ਨਿਤਨੇਮੀ ਆਪਾਂ ਕੰਮ ਨਿਬੜ ਗਿਆ। ਇੱਥੇ ਆਪਾਂ ਸਟੋਪ ਲਾ ਕੇ ਬਹਿ ਗਏ ਵੀ ਸਵੇਰੇ ਉੱਠੇ ਸਾਂ ਆਪਾਂ, ਆਪਾਂ ਪੰਜਾਂ ਬਾਣੀ ਦਾ ਪਾਠ ਕਰ ਲਿਆ, ਕੰਮ ਨਿਬੜ ਗਿਆ। ਕੰਮ ਨਿਬੜਿਆ ਨਹੀਂ ਹੈ, ਪੰਜਾਂ ਬਾਣੀਆਂ ਦਾ ਪਾਠ ਕਰਕੇ ਜੀਵਨ ਸ਼ੁਰੂ ਹੋਇਆ। ਕਹਿੰਦਾ ਯੋਗ ਕਿੱਦਾਂ, ਬਾਣੀ 'ਚ ਪੜ੍ਹੋ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਕਹਿੰਦਾ ਦਿਨ ਚੜ੍ਹਿਆ ਗੁਰਬਾਣੀ ਗਾ, ਅੱਗੇ ਡੰਡੀ ਨਹੀਂ ਆਈ। ਕੀ ਲਿਖਿਆ, ਬਹਿੰਦੇ ਆ ਉੱਠਦੇ ਹਰ ਨਾਮ ਦਿਆਵੇ। ਕਹਿੰਦਾ ਭਾਈ ਸਵੇਰੇ ਉੱਠ, ਗੁਰਬਾਣੀ ਗਾ, ਗੁਰਬਾਣੀ ਗਾ ਕੇ ਫਿਰ ਬਹਿੰਦਾ ਉੱਠਦਾ, ਬਹਿੰਦਾ ਉੱਠਦਾ ਮੈਂ ਕੰਮ ਕਰ ਕਰਦਾ। ਕਹਿੰਦਾ ਫਿਰ ਕੰਮ ਕਰ ਕਰਦਾ ਕੀ ਕਰ, ਸਿਮਰਨ ਕਰ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਵਾਲ, ਹਾਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ। ਅੰਦਰ ਮਨ ਬਿਰਤੀ ਜੋੜ। ਆਪਾਂ ਕੀ ਕਰ ਬੈਠੇ, ਅਸੀਂ ਸਵੇਰੇ ਵਿਹਲੇ ਹੋ ਗਏ, ਸਵੇਰੇ ਵਿਹਲੇ ਹੋ ਗਏ। ਅਸਲ 'ਚ ਵਿਹਲੇ ਨਹੀਂ ਹੋਏ, ਸਵੇਰੇ ਜਦੋਂ ਗੁਰਬਾਣੀ ਪੜ੍ਹਿਆ ਨਾ, ਉਦੋਂ ਜੀਵਨ ਸ਼ੁਰੂ ਹੋਇਆ ਸੀ, ਸਿੱਖਿਆ ਲਈ ਸੀ ਗੁਰੂ ਜੀ ਕੋਲ ਉੱਠ ਕੇ। ਤੇ ਅਸੀਂ ਕੀ ਕਰ ਬੈਠੇ, ਅਸੀਂ ਉੱਥੇ ਜੀਵਨ ਸਟੋਪ ਕਰਕੇ ਬਹਿ ਗਏ। ਕਹਿੰਦਾ ਮੈਂ ਸਵੇਰੇ ਉੱਠ ਕੇ ਪੰਜਾਂ ਮਿੰਟ ਦਾ ਪਾਠ ਕਰ ਲਿਆ, ਪਿੱਛੇ ਰਹਿ ਕੀ ਗਿਆ ਹੁਣ। ਨਹੀਂ ਬਈ, ਹੁਣ ਤੇ ਪਿੱਛੇ ਬਾਕੀ ਆ ਸਭ ਕੁਝ, ਹੁਣ ਤੇ ਕਰਨ ਦਾ ਮੌਕਾ ਲੱਗਿਆ। ਸਵੇਰੇ ਉੱਠ ਕੇ ਮੈਂ ਸਿੱਖਿਆ ਲਈ ਹੈ ਗੁਰੂ ਜੀ ਕੋਲੋਂ, ਸਿੱਖਿਆ ਕੁਝ ਕੀ ਸਿੱਖਿਆ, ਜਿੰਨੀ ਨਾਮ ਧਿਆਇਆ ਗਏ ਸਖਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆ ਸਿੱਖਿਆ ਗੁਰੂ ਜੀ ਕੋਲੋਂ ਕਿ ਮੈਂ ਨਾਮ ਧਿਆਉਣਾ, ਹੈ ਨਾ। ਨਾਮ ਧਿਆਉਣਾ ਕਿੱਦਾਂ, ਪਹਿਲਾਂ ਮਨ ਬਿਰਤੀ ਦਾ ਟਿਕਾ ਆ, ਠੀਕ ਹੈ ਨੀ। ਕਿਸੇ ਵੀ ਭਾਂਡੇ ਨੂੰ ਪਹਿਲਾਂ ਧੋਵਾਂਗੇ, ਤਾਂ ਹੀ ਉਹਦੇ 'ਚ ਚੀਜ਼ ਪਾਵਾਂਗੇ, ਹੈ ਨਾ। ਤਾਂ ਹੀ ਗੁਰੂ ਜੀ ਸਾਨੂੰ ਸਮਝਾਉਂਦੇ ਆ ਵੀ ਇਸ ਭਾਂਡੇ 'ਚੋਂ ਵਿੱਚੋਂ ਬਾਹਰ ਕੱਢਦੇ ਕਿਹੜੀ ਚੀਜ਼ਾਂ, ਵਿਕਾਰ ਕੱਢਦੇ, ਝੂਠੀਆਂ ਮੰਗਾਂ ਕੱਢਦੇ, ਤ੍ਰਿਸ਼ਨਾਵਾਂ ਕੱਢਦੇ, ਭਾਵਨਾ ਕੱਢਦੇ, ਕੱਢ ਕੇ ਬਾਹਰ ਰੱਖਦੇ। ਤੇ ਫਿਰ ਕੀ ਕਰ, ਇਹਦੇ 'ਚ ਪਾ ਲਾ, ਕੀ ਪਾ, ਇਹ 'ਚ ਨਾਮ ਪਾ, ਸ਼ਬਦ ਪਾ। ਜਦੋਂ ਸ਼ਬਦ ਪਾਵੇਂਗਾ, ਸ਼ਬਦ ਨਾਲ ਇਹਨੂੰ ਭਰ ਲਏਗਾ, ਫਿਰ ਉਹੀ ਗੱਲ, ਗੁਰ ਬਿਨ ਗਿਆਨ ਨਾ ਹੋਏ। ਉਹ ਬਿਨਾਂ ਗੁਰ ਤੋਂ, ਬਿਨਾਂ ਜੁਗਤੀ ਤੋਂ, ਬਿਨਾਂ ਟੈਕਨੀਕ ਤੋਂ, ਬਿਨਾਂ ਸ਼ਬਦ ਤੋਂ ਅੰਦਰ ਗਿਆਨ ਪ੍ਰਗਟ ਨਹੀਂ ਹੁੰਦਾ। ਆਹ ਵਿਚਾਰ ਕਰਨੀ ਹੈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਮਾਂ ਹੋ ਗਿਆ, ਸੋ ਇੱਥੇ ਸਮਾਪਤੀ ਕਰਦੇ ਹੋਏ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਜੀ ਕੀ ਫਤਿਹ।